ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤ ਗੁਰਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵੋ ਵੰਯੋ ਡੁੰਮਣੀ ਕਿਤੀ ਮਿੱਤਰ ਕਰਿਓ ਸਾ ਧਨ ਢੋਈ ਨਾ ਲਹਿ ਵਾਢੀ ਕਿਉਂ ਤੀਰਿਓ ਮੈਡਾ ਮਨ ਰੱਤਾ ਆਪ ਨੜੇ ਪਿਰ ਨਾਲ ਹੋਂ ਕੋਲ ਕੁਮਾਈ ਖੰਨੀ ਐ ਕੀਤੀ ਇੱਕ ਭੋਰੀ ਨਦਰ ਨਿਹਾਲ ਰਹਾਉ ਏਈੜੈ ਡੁਹਾਗਣੀ ਸਹੁਰੜੈ ਕਿਉਂ ਜਾਓ ਮੈਂ ਗੱਲ ਔਗਣ ਮੁੱਠੜੀ ਬਿਨ ਫਿਰ ਝੂਰ ਮਰਾਉ ਏਈੜੈ ਫਿਰ ਸੰਭਲਾ ਸਹੁਰੜੈ ਘਰ ਵਸ ਸੁਖ ਸਬੰਧ ਸੁਹਾਗਣੀ ਤਿਰ ਪਾਇਆ ਗੁਣ ਤਾਸ ਲੇਫ ਨਿਹਾਲੀ ਪੱਟ ਕੀ ਕਾਪੜੇ ਅੰਗ ਬਣਾਏ ਫਿਰ ਮੁੱਤੀ ਡੁਹਾਗਣੀ ਤਿੰਨ ਦੁਖੀ ਰਹਿਣ ਵਿਹਾਏ ਕਿਤੀ ਚੱਖੋਂ ਸਾਡੜੇ ਕਿਤੀ ਵੇਸ ਕਰਿਓ ਫਿਰ ਬਿਨ ਜੋਗਣ ਬਾਦ ਗਏ ਅੰਨ ਵਾਢੀ ਝੂਰੇਂਦੀ ਝੂਰਿਓ ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਣ ਸੱਚ ਕਾ ਦੇਖੈ ਦੇਖਣ ਹਾਰ ਗੁਰਮੁਖ ਬੂਝੈ ਜਾਣੀਐ ਹਉਮੈ ਗਰਭ ਨਿਵਾਰ ਤਉ ਭਾਵਣ ਤਉ ਜੇਹੀਆ ਮੂਹ ਜੇਹੀਆ ਕੀਤੀ ਆਹ ਨਾਨਕ ਨਾ ਹੋ ਨਾ ਵਿਛੜੈ ਤਿੰਨ ਸੱਚੈ ਰਤੜੀਆ ਤਉ ਭਾਵਣ ਤਉ ਜੇਹੀਆ ਮੂਹ ਜੇਹੀਆ ਕੀਤੀ ਆਹ ਨਾਨਕ ਨਾ ਹੋ ਨਾ ਵਿਛੜੈ ਤਿੰਨ ਸੱਚੈ ਰਤੜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਤਿਮਾਨ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਅੰਮ੍ਰਿਤ ਵੇਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿਚ ਗੁਰੂ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੇ ਇਕੱਤਰ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੀ ਰਲ ਮਿਲ ਕੇ ਵਡਿਆਈ ਕੀਤੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਹਜੂਰ ਬੈਠ ਕੇ ਵਡਭਾਗੀ ਜਿਨ੍ਹਾਂ ਨੇ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ ਲੜੀਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿਚ ਆਰੰਭ ਹੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਾਡੇ ਭਲੇ ਦਾ ਉਪਦੇਸ਼ ਬਖਸ਼ ਕਰ ਰਹੇ ਹਨ ਸਰਦਾ ਭਾਵਨਾ ਨਾਲ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਪਿੱਤਰ ਬਾਣੀ ਪ੍ਰਚਾਰ ਸਰਵਣ ਕਰੀਏ ਦਾਹ ਪ੍ਰਾਪਤ ਕਰੀਏ ਜੀ
ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੁਰ ਤਾਲ ਦੇ ਦੂਸਰੇ ਘਰ ਵਿਚ ਮਾਰੂ ਰਾਗ ਵਿਚ ਕਾਫੀ ਸਾਧ ਸੰਗਤ ਦੀ ਰਾਗਣੀ ਦਾ ਵੀ ਨਾਮ ਹੈ ਕਾਫੀ ਸੰਤ ਦੀ ਚਾਲ ਦਾ ਵੀ ਨਾਮ ਹੈ ਮਾਰੂ ਰਾਗ ਤੇ ਕਾਫੀ ਰਾਗਣੀ ਰਲਾ ਕੇ ਸੱਚੇ ਪਾਤਸ਼ਾਹ ਜੀ ਨੇ ਇਸ ਵਿਚ ਪਾਵਨ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਪਹਿਲਾ ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦਵੈਤ ਸਰੂਪ ਹੈ ਬੇਅੰਤ ਹੈ, ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਨੂੰ ਚੇਤਨਾ ਬਖਸ਼ਣ ਵਾਲਾ ਹੈ, ਸਾਰੀ ਸ੍ਰਿਸ਼ਟੀ ਜਿਸ ਤੋਂ ਪੈਦਾ ਹੋਈ ਹੈ, ਸਾਰੀ ਸ੍ਰਿਸ਼ਟੀ ਦੀ ਜਿਹੜਾ ਪਾਲਣਾ ਕਰਨ ਹਾਰਾ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਕਰਨ ਦਾ ਕਦੇ ਮਨ ਚਾਅ ਪੈਦਾ ਹੋਵੇ ਤੇ ਕਹਿੰਦੇ ਗੁਰੂ ਸਾਹਿਬ ਦੇ ਚਰਨ ਪਰਸਣੇ ਪੈਣਗੇ। ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਮਹਾਰਾਜ ਕਿਰਪਾ ਕਰ ਦੇਣ ਤੇ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ ਜੀ।
ਆਵੋ ਵੰਯੋ ਡੁੰਮਣੀ ਕਿਤੇ ਮਿੱਤਰ ਕਰਿਓ।
ਆਵੋ ਦਾ ਅਰਥ ਹੁੰਦਾ ਸਤਸੰਗ ਜੀ ਆਉਣਾ ਤੇ ਵੰਯੋ ਦਾ ਅਰਥ ਹੁੰਦਾ ਜਾਣਾ। ਤੋਂ ਕਹਿੰਦੇ ਨੇ ਤੇ ਜੀਵ ਰੂਪ ਇਸਤਰੀਆਂ ਇੱਥੇ ਆਉਂਦੀਆਂ ਨੇ, ਜਾਂਦੀਆਂ ਨੇ, ਸੰਸਾਰ ਤੇ ਜੀਵ ਤੁਰੇ ਆਉਂਦੇ, ਇੱਕ ਪਾਸਿਓਂ ਇੱਕ ਪਾਸਿਓਂ ਤੁਰੇ ਜਾ ਰਹੇ ਨੇ। ਪਰ ਮਨ ਨੂੰ ਧੀਰਜ ਕਿਸੇ ਦੇ ਵੀ ਨਹੀਂ ਪਰਮਾਤਮਾ ਦੇ ਪੂਜਨ ਕੀਤੇ ਤੋਂ ਬਿਨਾਂ। ਕਹਿੰਦੇ ਨੇ ਬਹੁਤ ਮਿੱਤਰ ਵੀ ਬਣਾ ਕੇ ਦੇਖਦੇ, ਕੁਝ ਜੀਵਾਂ ਨੇ ਬਹੁਤ ਆਸਰੇ ਲੱਭ ਕੇ ਦੇਖ ਰਹੇ। ਸੰਸਾਰ ਤੇ ਜੀਵ ਆਈ ਜਾਂਦੇ ਆ, ਜਾਈ ਜਾਂਦੇ ਆ, ਪਰ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਕਹਿੰਦੇ ਨੇ ਧੀਰਜ ਕਿਸੇ ਨੂੰ ਨਹੀਂ ਹੈ। ਭਾਵੇਂ ਕਿਸੇ ਦੇ ਬਹੁਤ ਸੰਬੰਧੀ ਨੇ ਇੱਥੇ, ਭਾਵੇਂ ਕਿਸੇ ਦੇ ਬਹੁਤ ਮਿੱਤਰ ਹਨ, ਕਿਸੇ ਦੀ ਬਹੁਤ ਲੰਮੀ ਚੌੜੀ ਵਾਕਫੀਅਤ ਹੈ, ਪਰ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ, ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਕਹਿੰਦੇ ਧੀਰਜ ਕਿਸੇ ਦੇ ਮਨ ਨੂੰ ਨਹੀਂ। ਸੰਸਾਰ ਦੇ ਜੀਵ ਆਉਂਦੇ ਵੀ ਆ, ਜਾਂਦੇ ਵੀ ਆ। ਆਉਂਦੇ ਆ ਤੇ ਕੁਝ ਲੋਕ ਖੁਸ਼ੀ ਮਨਾ ਲੈਂਦੇ ਆ, ਜਾਂਦੇ ਆ ਤੇ ਕੁਝ ਲੋਕ ਥੋੜਾ ਜਿਹਾ ਗਾਮ ਚਿੰਤਾ ਕਰਦੇ ਆ। ਪਰ ਮਹਾਰਾਜ ਦੇ ਬਚਨ ਨੂੰ ਕਹਿੰਦੇ ਜਨਮੇ ਕੋ ਵਾਜ ਹਵਾ ਜਾਏ ਸੋਹਲੜੇ ਅਗਿਆਨੀ ਗਾਏ। ਕਿਸੇ ਨੇ ਜਨਮ ਲੈ ਲਿਆ ਸੰਸਾਰ ਤੇ, ਵਾਜੇ ਵਜਾ ਲਏ, ਖੁਸ਼ੀਆਂ ਕਰ ਲਈਆਂ, ਨੱਚ ਟੱਪ ਲਿਆ, ਅਗਿਆਨੀਆਂ ਨੇ ਦੋ ਚਾਰ ਸੋਹਲੇ ਵੀ ਗਾ ਲਏ, ਭਈ ਚਲੋ ਜਨਮ ਹੋਇਆ ਜਨਮ ਹੋਇਆ। ਪਰ ਕਹਿੰਦੇ ਇਸ ਗੱਲ ਦਾ ਚੇਤਾ ਹੀ ਨਹੀਂ ਜੋ ਜਨਮ ਹੈ ਤੇ ਸਰ ਪਰ ਮਰਨਾ। ਜਿਹਨੇ ਜਨਮ ਲਿਆ ਇਹਨੇ ਇੱਕ ਦਿਨ ਸੰਸਾਰ ਤੋਂ ਜਾਣਾ ਵੀ ਜ਼ਰੂਰ ਹੈ। ਕਿਰਤ ਪਿਆ ਸਿਰ ਸਾਹਾ ਹੇ, ਕਹਿੰਦੇ ਇਹ ਕਿਰਤ ਜਿਹੜੀ ਆ, ਇਹ ਜਿਹੜਾ ਸਾਹਾ ਲਿਖਿਆ ਮੱਥੇ ਤੇ ਲਿਖਵਾ ਕੇ ਹੀ ਆਇਆ। ਜਿਸ ਨੇ ਜਨਮ ਲਿਆ ਇਹਨੇ ਚਲੇ ਇੱਕ ਦਿਨ ਜਾਣਾ, ਜੇ ਜਨਮ ਚੇਤੇ ਆ ਤੇ ਕਹਿੰਦੇ ਨੇ ਫਿਰ ਇਹਦੇ ਜਾਣ ਦਾ ਵੀ ਚੇਤਾ ਰੱਖਣਾ ਚਾਹੀਦਾ, ਕਿਉਂਕਿ ਸੰਯੋਗ ਵਿਯੋਗ ਮੇਰਾ ਪ੍ਰਭ ਕੀ ਏ। ਕਹਿੰਦੇ ਸੰਯੋਗ ਤੇ ਵਿਯੋਗ, ਸੰਯੋਗ ਮਿਲਣਾ ਤੇ ਵਿਯੋਗ ਵਿਛੜਨਾ, ਇਹ ਦੋਵੇਂ ਕਿਰਤਾਂ ਮੱਥੇ ਤੇ ਪਾ ਦਿੱਤੀਆਂ ਪਰਮਾਤਮਾ ਨੇ। ਸ੍ਰਿਸ਼ਟ ਉਪਾਏ ਸੁੱਖਾਂ ਦੁੱਖ ਦੀ, ਸ੍ਰਿਸ਼ਟੀ ਪੈਦਾ ਕੀਤੀ, ਸੁੱਖ ਵੀ ਦਿੱਤੇ ਦੁੱਖ ਵੀ ਦਿੱਤੇ, ਇਹਦੇ ਚ ਤਾਂ ਏਦਾਂ ਹੀ ਚੱਲਦਾ, ਦੁੱਖ ਸੁੱਖ ਹੀ ਤੇ ਭਏ ਨਿਰਾਲੇ। ਪਰ ਕੁਝ ਲੋਕ ਐਸੇ ਹੁੰਦੇ ਸਤਸੰਗ ਜਿਹੜੇ ਦੁੱਖਾਂ ਸੁੱਖਾਂ ਤੋਂ ਉੱਪਰ ਚਲੇ ਜਾਂਦੇ ਆ, ਨਿਰਾਲੇ ਨੇ, ਪਰਮਾਤਮਾ ਨੂੰ ਚੇਤੇ ਕਰਦੇ ਆ। ਗੁਰਮੁਖ ਸੀਲ ਸਨਾਹਾ ਹੈ, ਕਹਿੰਦੇ ਪਰ ਉਹ ਮੁਖੀ ਗੁਰੂ ਦੀ ਸ਼ਰਨ ਵਿਚ ਆਣ ਕੇ ਨਿਰਾਲੇ ਹੋਏ ਆ। ਉਵੇਂ ਨਹੀਂ, ਉਵੇਂ ਤਾਂ ਜਨਮਨਾ ਵੀ ਸੀ, ਫਿਰ ਮੌਤ ਵੀ ਸੀ, ਫਿਰ ਦੁੱਖ ਵੀ ਸਨ, ਸੁੱਖ ਵੀ ਸਨ, ਪਰ ਕਹਿੰਦੇ ਦੁੱਖਾਂ ਸੁੱਖਾਂ ਤੋਂ ਨਿਰਾਲੇ ਕਿਵੇਂ ਹੋਏ, ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਕੀਤਾ। ਆਉਂਦੇ ਨੇ ਜੀਵ ਸੰਸਾਰ ਤੇ, ਆਵੋ ਵੰਜੋ ਤੋਂ ਕਹਿੰਦੇ ਨੇ ਡੁੰਮਣੀ ਕਿੱਤੀ ਮਿੱਤਰ ਕਰਿਓ, ਕਿੰਨੇ ਮਿੱਤਰ ਬਣਾ ਲਏ, ਸ਼ਾਇਦ ਮੈਨੂੰ ਕੋਈ ਇੱਥੇ ਰੱਖ ਹੀ ਲਏ, ਨਾ ਹੀ ਮੈਨੂੰ ਜਾਣਾ ਪਵੇ, ਕਿਉਂਕਿ ਆਉਂਦੇ ਵੀ ਜੀਵ ਦੇਖੇ ਆ, ਜਾਂਦੇ ਵੀ ਦੇਖੇ ਆ। ਪਰ ਕਹਿੰਦੇ ਆਸਰੇ ਵਾਸਤੇ ਮਿੱਤਰ ਬਹੁਤ ਬਣਾਏ, ਕੋਈ ਵੀ ਮਿੱਤਰ ਸਦਾ ਵਾਸਤੇ ਕਿਸੇ ਨੂੰ ਸੰਸਾਰ ਤੇ ਨਹੀਂ ਰੱਖ ਸਕਦਾ ਜੀ।
ਤਨ ਢੋਈ ਨਾ ਲਹਿ ਵਾਢੀ ਕਿਉਂ ਤੀਰੇ।
ਧੰਨ ਕਹਿੰਦੇ ਸਾਧ ਸੰਗਤ ਜੀ ਇਸ ਜੀਵ ਨੂੰ, ਜੀਵ ਰੂਪ ਇਸਤਰੀ ਨੂੰ। ਉਵੇਂ ਧਨ ਦੇ ਅਰਥ ਇੱਥੇ ਗੁਰਬਾਣੀ ਵਿੱਚ ਇਸਤਰੀ ਵੀ ਹਨ, ਮਾਇਆ ਵੀ ਹਨ, ਧਨ ਦੇ ਅਰਥ ਧਨਤਾ ਯੋਗ ਵੀ ਹੈ, ਧਨ ਦੇ ਅਰਥ ਸਾਧ ਸੰਗਤ ਜੀ ਨਾਮ ਵੀ ਨੇ। ਇੱਥੇ ਆ ਇਸਤਰੀ, ਸਾ ਧਨ ਢੋਈ ਨਾਲ ਹੈ, ਕਹਿੰਦੇ ਜੀਵ ਰੂਪ ਇਸਤਰੀ ਢੋਈ ਨੀ ਲੈਂਦੀ, ਕਿੰਨੇ ਮਿੱਤਰ ਬਣਾ ਲਵੇ, ਕੋਈ ਮਿੱਤਰ ਇਹਨੂੰ ਸੰਸਾਰ ਤੇ ਨੀ ਸਦਾ ਵੀ ਰੱਖ ਸਕਦਾ, ਜਾਣਾ ਤਾਂ ਪੈਣਾ ਹੀ ਆ। ਕਹਿੰਦੇ ਵਾਢੀ ਕਿਉਂ ਤੀਰੇ ਹੋ, ਕਿਵੇਂ ਫਿਰ ਧੀਰਜ ਕਰੇ, ਇਹਨੂੰ ਧੀਰਜ ਕਿਵੇਂ ਆਵੇ। ਪਰਮਾਤਮਾ ਦਾ ਨਾਮ ਸਾਧ ਸੰਗਤ ਜੀ ਉਵੇਂ ਰੱਖ ਸਕਦਾ ਸਦਾ ਵਾਸਤੇ, ਜੇ ਕੋਈ ਨਾਮ ਦਾ ਪੱਲਾ ਫੜਦਾ ਏ ਤੇ ਪਰਮਾਤਮਾ ਜਾਂ ਭੇਦ ਹੋ ਕੇ ਸਦਾ ਲਈ ਸਾਧ ਸੰਗਤ ਜੀ ਉਹ ਪਰਮਾਤਮਾ ਦਾ ਰੂਪ ਬਣ ਕੇ ਰਹਿ ਸਕਦਾ, ਕਿਉਂਕਿ ਬਾਕੀ ਸਾਰੇ ਜੀਵਾਂ ਦਾ ਜੰਮਣਾ ਮਰਨਾ ਜ਼ਰੂਰੀ ਹੈ, ਇਸੇ ਕਰਕੇ ਇੱਕ ਪਰਮਾਤਮਾ ਜਿਹੜਾ ਜਨਮ ਮਰਨ ਵਿੱਚ ਨਹੀਂ ਆਉਂਦਾ। ਕਹਿੰਦੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਤੇ ਫਿਰ ਸਦਾ ਲਈ ਰਹਿ ਸਕਦਾ, ਪਰ ਪਰਮਾਤਮਾ ਤੋਂ ਬਿਨਾਂ ਆਸਰੇ ਲੱਭਦਾ ਮੈਂ ਜਾਵਾਂ ਨਾ ਸੰਸਾਰ ਤੋਂ, ਉਹ ਤਾਂ ਕਹਿੰਦੇ ਜਾਣਾ ਹੀ ਪਵੇਗਾ, ਕਿਵੇਂ ਧੀਰ ਜਾਵੇਗੀ ਫਿਰ।
ਐਡਾ ਮਨ ਰਤ ਆਪ ਨੜੇ ਫਿਰ ਨਾਲ,
ਸੰਸਾਰ ਨੂੰ ਆਉਂਦਿਆਂ ਜਾਂਦਿਆਂ ਦੇਖ ਕੇ ਕਹਿੰਦਾ ਸਾਡਾ ਮਨ, ਹੁਣ ਮਹਾਰਾਜ ਕਹਿੰਦੇ ਸਾਡਾ ਮਨ ਆਪਣੇ ਪਤੀ ਪਰਮਾਤਮਾ ਨਾਲ ਰੱਤਾ ਹੋਇਆ ਹੈ, ਰੰਗਿਆ ਹੋਇਆ, ਪਰਮਾਤਮਾ ਦੇ ਚਰਨਾਂ ਨਾਲ ਲੱਗਿਆ ਹੋਇਆ ਹੈ ਜੀ।
ਹਾਂ ਘੋਲ ਕਮਾਈ ਖੰਨੀਐ ਕੀਤੀ ਇੱਕ ਭੋਰੀ ਨਦਰ ਨਿਹਾਲ,
ਉਹਦੀ ਮਿਹਰ ਦੀ ਇੱਕ ਭੋਰਾ ਕਿ ਨਜ਼ਰ ਦੇ ਬਦਲੇ ਮੈਂ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹਾਂ। ਕਿਤੇ ਮਾੜਾ ਜਿਹਾ ਮਿਹਰ ਦੀ ਨਜ਼ਰ ਨਾਲ ਮੈਨੂੰ ਤੱਕ ਲਵੇ ਤੇ ਮੈਂ ਉਹਦੇ ਤੋਂ ਕੁਰਬਾਨ ਹੋ ਜਾਵਾਂ, ਵਾਰੀ ਹੋ ਜਾਵਾਂ, ਖੰਨੀਐ ਹੁੰਦਾ ਟੁਕੜੇ ਟੁਕੜੇ ਹੋ ਜਾਵਾਂ, ਸਭ ਕੁਰਬਾਨ ਕਰਦੇ ਆ ਆਪਣਾ ਤਨ ਮਨ, ਜੇ ਉਹਦੀ ਕਿਤੇ ਇੱਕ ਮਿਹਰ ਦੀ ਨਜ਼ਰ ਮੈਨੂੰ ਮਿਲ ਜਾਵੇ ਤੇ। ਉਹ ਵੀ ਕੋਈ ਬਹੁਤਾ ਚਿਰ ਨਹੀਂ, ਇੱਕ ਭੋਰੀ ਦਰਸ਼ਨ ਦੀਜਿਆ, ਕਹਿੰਦੇ ਭੋਰਾ ਕੁ ਮਾਤਰੀ ਕਿਤੇ ਕਿਰਪਾ ਨਾਲ ਦੇਖ ਲਵੇ ਤੇ ਮੈਂ ਕੁਰਬਾਨ ਹੋਣ ਲਈ ਉਹਦੇ ਤੋਂ ਤਿਆਰ ਹਾਂ।
ਰਹਾਓ
ਸਰਾਮ ਦੇ ਕੇ ਮਹਾਰਾਜ ਕਿਰਪਾ ਕਰ ਰਹੇ ਹਨ। ਕਿਉਂ? ਕਿਉਂਕਿ ਉਹ ਸਤਸੰਗ ਜੀ ਇੱਕ ਕਿਣਕਾ ਮਾਤਰ ਵੀ ਜੇ ਆਪਣੀ ਖੁਸ਼ੀ, ਆਪਣਾ ਨਾਮ, ਆਪਣੀ ਬਖਸ਼ਿਸ਼ ਕਰ ਦੇਵੇ ਤੇ ਸਦਾ ਲਈ ਲੋਕ ਪਰਲੋਕ ਸੁਖੀ ਕਰ ਦੇਵੇਗਾ। ਕੋਈ ਇਹ ਨੀ ਜਰੂਰੀ ਕਿ ਮਨ ਪੱਕੀ ਕਿਰਪਾ ਚਾਹੀਦੀ ਪਰਮਾਤਮਾ ਤੋਂ, ਕਿਰਪਾ ਦੀ ਤੇ ਇੱਕ ਨਜ਼ਰ ਹੀ ਸਤਸੰਗ ਜੀ ਬਹੁਤ ਹੈ। ਕਹਿੰਦੇ ਇੱਕ ਭੋਰਾ ਕਿ ਇੱਕ ਵਾਰੀ ਮੈਨੂੰ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖ ਲਵੇ ਤੇ ਮੈਂ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹੈ। ਇੱਕ ਭੋਰਾ ਉਹਦੀ ਕਿਰਪਾ ਦ੍ਰਿਸ਼ਟੀ ਸਤਸੰਗਤ ਜੀ ਸੰਸਾਰ ਦੇ ਵਿੱਚ ਤਾਂ ਜੀਵਨ ਸੁਖੀ ਕਰੇਗੀ ਕਰੇਗੀ, ਪਰਲੋਕ ਵੀ ਸਫਲਾ ਕਰ ਦੇਵੇਗੀ। ਪਰ ਜੇ ਮਿਲੇ ਹੀ ਨਾ ਭਲਾ ਕਿਰਪਾ ਤਾਂ ਸਾਰਾ ਜੀਵਨ ਲੰਘ ਜਾਏ ਤੇ ਮਿਹਰ ਦੀ ਨਜ਼ਰ ਤੇ ਥੱਲੇ ਆਵੇ ਹੀ ਨਾ। ਫਿਰ ਕਹਿੰਦੇ ਇਹ ਵੀ ਬਚਨ ਚੇਤੇ ਰੱਖਣਾ ਚਾਹੀਦਾ, ਖੰਡੇ ਧਾਰ ਗਲੀ ਅੱਤ ਭੀੜੀ ਦੇਖਾ ਲੀਜਾ ਤਿਲ ਜਿਉ ਪੀੜੀ। ਕਹਿੰਦੇ ਨੇ ਐਸੀ ਸਤਸੰਗ ਜੀ ਭੀੜੀ ਗਲੀ ਆ, ਖੰਡੇ ਦੀ ਧਾਰ ਤੇ ਚੱਲਣ ਬਰਾਬਰ, ਤੇ ਫਿਰ ਲੇਖਾ ਵੀ ਲਵੇਗਾ ਉਹ ਕੀਤੇ ਕਰਮਾਂ ਦਾ ਲੇਖਾ, ਕਹਿੰਦੇ ਇਉਂ ਲਵੇਗਾ ਜਿਵੇਂ ਤਿਲ ਪੀੜੇ ਜਾਂਦੇ। ਤਿਲਾਂ ਦੀ ਕਹਾਣੀ, ਮਾਤ ਪਿਤਾ ਕਲੱਤਰ ਸੁੱਤ ਬੇਲੀ ਨਾਹੀ। ਕਹਿੰਦੇ ਉੱਥੇ ਮਾਤਾ ਪਿਤਾ ਇਸਤਰੀ ਪੁੱਤਰ ਧੀਆਂ ਕੋਈ ਬੇਲੀ ਨਹੀਂ ਹੋਵੇਗਾ ਤੇਰਾ, ਬਿਨ ਹਰ ਰਸ ਮੁਕਤ ਨਾ ਕੀਨਾ ਹੈ। ਪਰਮਾਤਮਾ ਦਾ ਨਾਮ ਰਸਤੇ ਰਸ ਚੱਖੇ ਤੋਂ ਬਿਨਾਂ ਉਥੋਂ ਕੋਈ ਤੇਰੀ ਮੁਕਤੀ ਨਹੀਂ ਕਰਵਾ ਸਕਦਾ। ਮੀਤ ਸਖੇ ਕੇਤੇ ਜਗ ਮਾਹੀ, ਕਹਿੰਦਾ ਕਿੱਤੀ ਮਿੱਤਰ ਕਰਿਓ। ਕਹਿੰਦੇ ਬਹੁਤ ਮਿੱਤਰ ਬਣਾਏ, ਸ਼ਾਇਦ ਇਹ ਮਿੱਤਰ ਮੇਰੇ ਕੰਮ ਆ ਜਾਣ ਤੇ ਮੈਂ ਨਾ ਹੀ ਜਾਵਾਂ ਸੰਸਾਰ ਤੋਂ। ਮੀਤ ਸਖੇ ਕੇਤੇ ਜਗ ਮਾਹੀ, ਕਹਿੰਦੇ ਸੰਸਾਰ ਤੇ ਕਿੰਨੇ ਸਖੇ, ਕਿੰਨੇ ਸੰਬੰਧੀ, ਕਿੰਨੇ ਮਿੱਤਰ ਬਣਾ ਕੇ ਦੇਖ ਲਏ। ਬਿਨ ਗੁਰ ਪਰਮੇਸ਼ਰ ਕੋਈ ਨਾਹੀ, ਗੁਰੂ ਤੇ ਪਰਮੇਸ਼ਰ ਤੋਂ ਬਿਨਾਂ ਕਹਿੰਦੇ ਕੋਈ ਨੀ ਹੈ ਤੇਰਾ ਭਲਿਆ ਲੋਕਾ, ਕੋਈ ਤੇਰਾ ਭਲਾ ਨੀ ਕਰ ਸਕਦਾ ਗੁਰੂ ਪਰਮੇਸ਼ਰ ਤੋਂ ਬਿਨਾਂ। ਗੁਰ ਕੀ ਸੇਵਾ ਮੁਕਤ ਪਰਾਇਣ, ਆਂਦਿਨ ਕੀਰਤਨ ਕੀਨਾ ਹੈ। ਕਹਿੰਦੇ ਗੁਰੂ ਦੀ ਸੇਵਾ ਦੇ ਆਸਰੇ ਤੇ ਹੋ ਜਾ, ਦਿਨੇ ਰਾਤ ਉਹਦੀ ਵਡਿਆਈ ਕਰਿਆ ਕਰ। ਪਰਮਾਤਮਾ ਦਾ ਕੀਰਤਨ, ਕੀਰਤਨ ਦਾ ਅਰਥ ਹੈ ਵਡਿਆਈ। ਦਿਨੇ ਰਾਤ ਜੇ ਉਸ ਪਰਮਾਤਮਾ ਦੀ ਵਡਿਆਈ ਕਰੇ ਤਾਂ ਹਾਂ ਫੇਰ ਤੈਨੂੰ ਕੋਈ ਚਿੰਤਾ ਨਹੀਂ, ਫਿਰ ਨਹੀਂ ਕੋਈ ਖਤਰਾ। ਪਰ ਉਹਦੇ ਵਾਸਤੇ ਕਹਿੰਦੇ ਕੂੜ ਛੋੜ ਸਾਜੇ ਕੋ ਧਾਵੈ, ਕੂੜ ਦਾ ਪੱਲਾ ਛੱਡਣਾ ਪਵੇਗਾ, ਸੱਚ ਫੜਨਾ ਪਵੇਗਾ। ਪਰ ਕੂੜ ਛੱਡਣਾ ਸਤਸੰਗ ਜੀ ਜਿਵੇਂ ਕੱਲ ਬੇਨਤੀ ਕੀਤੀ ਸੀ, ਇਹ ਕੰਮ ਨੀ ਸੌਖਾ। ਕੋਈ ਆਖੇ ਚਲੋ ਮੈਂ ਝੂਠ ਹੀ ਨੀ ਬੋਲਣਾ ਸਾਰੀ ਉਮਰ, ਪਰ ਕਿਵੇਂ ਛੱਡ ਕੇ ਨੀ ਰਾਜੀ, ਜਦੋਂ ਕਿ ਕਈ ਵਾਰ ਤਾਂ ਬੰਦਾ ਕਹਿੰਦਾ ਜਿੱਦ ਵੀ ਕਰਦਾ ਸਗੋਂ, ਨਹੀਂ ਜੀ ਝੂਠ ਬਿਨਾਂ ਤਾਂ ਚੱਲਦੀ ਨੀ, ਕੰਮ ਹੀ ਨੀ ਚੱਲਦਾ, ਝੂਠ ਤਾਂ ਬੋਲਣਾ ਪੈਂਦਾ। ਦੇਖੋ ਝੂਠ ਤਾਂ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ, ਝੂਠ ਬਿਨਾਂ ਤਾਂ ਗੱਡੀ ਨੀ ਚੱਲਦੀ। ਬਲਕਿ ਜਿਹੜਾ ਕਦੀ ਕਿਤੇ ਲਾਵੇ, ਕਿਤੇ ਭਜਾਵੇ, ਕਿਤੇ ਚੁਗਲੀ ਕਰੇ, ਕਿਤੇ ਨਿੰਦਿਆ ਕਰੇ, ਵਾਰ ਵਾਰ ਪੈਰ ਪੈਰ ਤੇ ਝੂਠ ਬੋਲੇ, ਲੋਕਾਂ ਨੂੰ ਭਰਮ ਚ ਪਾਵੇ, ਉਹਨੂੰ ਕਹਿਣਗੇ ਬੜਾ ਚੱਲਦਾ ਪੁਰਜਾ ਭਾਈ, ਇਹ ਤੇ ਬੜਾ ਸਿਆਣਾ ਬੰਦਾ, ਬੜਾ ਟੈਕਟ ਬੋਲਿਆ, ਕਿਉਂਕਿ ਝੂਠ ਜ਼ਿਆਦਾ ਬੋਲ ਲੈਂਦਾ। ਪਰ ਮਹਾਰਾਜ ਕਹਿੰਦੇ ਕੂੜ ਛੋੜ ਸਾਚੇ ਕੋ ਧਾਵੋ, ਗੁਰੂ ਪਰਮੇਸ਼ਰ ਦੀ ਕਿਰਪਾ ਲੈਣੀ ਤੇ ਝੂਠ ਛੱਡ, ਸੱਚ ਦਾ ਪੱਲਾ ਫੜ। ਹਾਂ ਸੱਚ ਦਾ ਪੱਲਾ ਫੜੇਗਾ ਜੋ ਇੱਛੋ ਸੋਈ ਫਲ ਪਾਵੋ, ਜਿਹੜੀ ਇੱਛਾ ਕਰੇਗਾ ਉਹੀ ਫਲ ਤੈਨੂੰ ਪ੍ਰਾਪਤ ਹੋਵੇਗਾ। ਸਾਚ ਵੱਖਰ ਕੇ ਵਪਾਰੀ ਵਿਰਦੇ ਲੈ ਲਾਹ ਸੌਦਾ ਕੀਨਾ ਹੈ। ਕਹਿੰਦੇ ਸੱਚੇ ਦੇ ਵਪਾਰੀ ਪਰ ਘੱਟ ਹੁੰਦੇ ਹੈ, ਸੱਚ ਦਾ ਪੱਲਾ ਫੜਨ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ। ਪਰ ਜਿਹਨਾਂ ਫੜ ਲਿਆ, ਕਹਿੰਦੇ ਉਹ ਆਤਮ ਵਸਤੂ ਦਾ ਸੌਦਾ ਕਰਕੇ ਲਾਹਾ ਲੈ ਕੇ ਸੰਸਾਰ ਤੋਂ ਜਾਂਦੇ ਹਨ ਜੀ।
ਅੜ ਡੋਹਾ ਗਣੀ ਸਹੁਰੜ ਕਿਉਂ ਜਾਓ।
ਕਹਿੰਦੇ ਨੇ ਮੇਰੀ ਤਾਂ ਇਹ ਹਾਲਤ ਹੈ ਵੀ ਮੈਂ ਆਪਣੇ ਪੇਕੇ ਘਰ ਇਸ ਸੰਸਾਰ ਵਿੱਚ ਵੀ ਦੁਹਾਗਣਾ ਵਰਗਾ ਜੀਵਨ ਬਤੀਤ ਕੀਤਾ, ਕਿਉਂਕਿ ਪਤੀ ਪਰਮਾਤਮਾ ਦੀ ਸੰਸਾਰ ਚ ਪ੍ਰਾਪਤੀ ਨਹੀਂ ਹੋਈ, ਤੇ ਹੁਣ ਸਹੁਰੇ ਘਰ ਪਰਲੋਕ ਨੂੰ ਕਿਵੇਂ ਮੁੱਖ ਉਜਲਾ ਲੈ ਕੇ ਜਾ ਸਕਦੀ ਹੈ। ਕਿਉਂਕਿ ਗੁਣ ਤਾਂ ਸਾਧ ਸੰਗਤ ਜੀ ਇੱਥੇ ਜਿਹੜੇ ਸੰਸਾਰ ਚ ਆਪਣੇ ਅੰਦਰ ਪੈਦਾ ਕੀਤੇ ਉਹਨਾਂ ਦਾ ਹੀ ਮੁੱਲ ਪਰਲੋਕ ਵਿੱਚ ਪਵੇਗਾ। ਫਰੀਦਾ ਕਰਮ ਜੇ ਕੀਤੇ, ਅਮਲ ਜੇ ਕੀਤੇ ਦੁਨੀਆਂ ਵਿੱਚ, ਦਰਗਾਹ ਆਏ ਕੰਮ, ਇੱਥੇ ਕੀਤੇ ਚੰਗੇ ਅਮਲ ਹੀ ਦਰਗਾਹ ਦੇ ਕੰਮ ਆਉਣਗੇ। ਇਹ ਪੇਕਾ ਘਰ ਹੈ ਸੰਸਾਰ ਤੇ ਪਰਲੋਕ ਸਹੁਰਾ ਘਰ ਕਹਿੰਦੇ ਨੇ। ਇੱਥੇ ਪੇਕੇ ਘਰ ਵਿੱਚ ਵੀ ਅਸਲ ਚ ਮੈਂ ਦੁਹਾਗਣਾ ਵਰਗਾ ਜੀਵਨ ਬਤੀਤ ਕੀਤਾ, ਪਤੀ ਪਰਮਾਤਮਾ ਦੀ ਪ੍ਰਾਪਤੀ ਕੋਈ ਨੀ ਹੋਈ, ਤੇ ਫਿਰ ਉੱਥੇ ਪਰਲੋਕ ਵਿੱਚ ਕਿਵੇਂ ਮੁੱਖ ਜਲਾ ਲੈ ਕੇ ਜਾਵਾਂ।
ਮੈਂ ਗੱਲ ਔਗਣ ਮੁੱਠੜੀ ਬਿਨ ਪਰ ਝੂਰ ਮਰਾ।
ਕਹਿੰਦੇ ਮੈਂ ਤਾਂ ਔਗਣਾਂ ਦੀ ਫਾਹੀ ਪਰੋ ਕੇ ਆਪਣੇ ਗਲ ਚ ਪਾ ਲਈ ਹੈ। ਔਗਣ ਹੀ ਔਗਣ ਨੇ ਤੇ ਉਹਨਾਂ ਔਗਣਾਂ ਨੇ ਹੁਣ ਮੇਰੇ ਗਲ ਨੂੰ ਫਾਹਾ ਪਾ ਲਿਆ। ਮੈਂ ਗੁਣ ਔਗਣ ਮੈਂ ਗਲ ਔਗਣ ਮੁੱਠੜੀ ਦਿਨ ਫਿਰ ਝੂਰ ਮਰਾਓ। ਕਹਿੰਦੇ ਪਤੀ ਪਰਮਾਤਮਾ ਤੋਂ ਬਿਨਾਂ ਝੂਰ ਕੇ ਮਰਨਾ ਹੁੰਦਾ ਸਾਰਿਆਂ ਦਾ। ਏਯੜ ਫਿਰ ਸੰਭਲ ਸਹੁਰੜ ਘਰ ਜਾ ਬਾਸ। ਇਹਨਾਂ ਨੇ ਪੇਕੇ ਘਰ ਇਸ ਸੰਸਾਰ ਦੇ ਪਰਮੇਸ਼ਰ ਦੇ ਗੁਣ ਸੰਭਾਲੇ। ਸਾਧ ਸੰਗਤ ਜੀ ਉਹਨਾਂ ਦਾ ਸਹੁਰੇ ਘਰ ਪਰਲੋਕ ਨੂੰ ਜਾਣਾ ਸੌਖਾ ਹੋ ਜਾਂਦਾ, ਉਹਨਾਂ ਦਾ ਸਹਿਲਾ ਹੋ ਜਾਂਦਾ ਉੱਥੇ ਜਾਣਾ ਜੀ। ਉਹਨਾਂ ਦਾ ਵਾਸਾ ਫਿਰ ਪ੍ਰਲੋਕ ਵਿੱਚ ਸੁੱਖ ਵਾਲੇ ਥਾਂ ਤੇ ਹੁੰਦਾ ਜਿਨ੍ਹਾਂ ਨੇ ਸੰਸਾਰ ਚ ਰਹਿ ਕੇ ਪ੍ਰਮਾਤਮਾ ਨੂੰ ਚੇਤੇ ਕੀਤਾ ਹੈ। ਦੁੱਖ ਸੰਬੰਧ ਸੁਹਾਗਣੀ ਫਿਰ ਪਾਇਆ ਗੁਣ ਤਾਸ। ਇਹਨਾਂ ਦੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਹਿੰਦੇ ਉਹ ਸਦਾ ਸੁੱਖ ਦੀ ਨੀਂਦ ਸੌਂਦੇ, ਉਹਨਾਂ ਦੀ ਗਿਣਤੀ ਸੁਹਾਗਣਾ ਵਿੱਚ ਆਉਂਦੀ। ਫਿਰ ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ। ਕਹਿੰਦੇ ਇੱਥੇ ਰੇਸ਼ਮ ਦੀ ਰਜਾਈ ਲੈ ਲਈ, ਰੇਸ਼ਮ ਦੀ ਤਲਾਈ ਵਿਛਾ ਲਈ, ਰੇਸ਼ਮ ਦੇ ਬਹੁਤ ਕੀਮਤੀ ਕੱਪੜੇ ਵੀ ਪਾ ਲਏ। ਤਾਂ ਜੇ ਲੇਫ ਨਿਹਾਲੀ ਪੱਟ ਕੀ, ਪੱਟ ਕਹਿੰਦੇ ਰੇਸ਼ਮ ਨੂੰ, ਲੇਫ ਰਜਾਈ ਤੇ ਨਿਹਾਲੀ ਤਲਾਈ। ਕਹਿੰਦੇ ਇੱਥੇ ਬਿਸਤਰੇ ਵੀ ਰੇਸ਼ਮ ਦੇ ਸਨ, ਕੱਪੜੇ ਵੀ ਰੇਸ਼ਮ ਦੇ, ਬਹੁਤ ਕੀਮਤੀ ਬਸਤਰ ਸਵਾ ਸਵਾ ਕੇ ਗਲ ਚ ਪਾ ਲਏ। ਫਿਰ ਮੁੱਤੀ ਡੋਹਾਗਨੀ ਤਿੰਨ ਦੁਖੀ ਰਹਿਣ ਵਿਹਾਏ। ਕਹਿੰਦੇ ਨੇ ਜੇ ਪਤੀ ਨਾਲ ਨੀ ਬਣ ਆਉਂਦੀ ਤੇ ਸਾਰੀ ਉਮਰਾਂ ਰੂਪੀ ਰਾਤ ਦੁੱਖ ਚ ਬਤੀਤ ਹੁੰਦੀ ਹੈ। ਫਿਰ ਮੁੱਤੀ ਡੋਹਾਗਣੀ, ਕਹਿੰਦੇ ਨੇ ਪਤੀ ਵੱਲੋਂ ਤਾਂ ਛੱਡ ਦਿੱਤੀ ਗਈ ਤੇ ਹੁਣ ਸੁਹਾਗਣਾ ਵਿੱਚ ਤਾਂ ਨੀ ਗਿਣਤੀ, ਭਾਵੇਂ ਰੇਸ਼ਮ ਦੇ ਹੀ ਸਤੇਜਾ ਸਨ, ਰੇਸ਼ਮ ਦੇ ਹੀ ਬਸਤਰ ਸਨ, ਤੇ ਦੁਖੀ ਰਹਿਣ ਵਿਹਾਏ। ਉਹਨਾਂ ਦੀ ਤਾਂ ਸਾਰੀ ਉਮਰ ਫਿਰ ਜਿਨ੍ਹਾਂ ਨੇ ਪਰਮਾਤਮਾ ਵੱਲ ਨੂੰ ਮੁੱਖ ਹੀ ਨਹੀਂ ਕੀਤਾ, ਸਾਰੀ ਉਮਰ ਹੀ ਕਹਿੰਦੇ ਉਹਨਾਂ ਦੀ ਦੁੱਖਾਂ ਵਿੱਚ ਬਤੀਤ ਹੁੰਦੀ ਹੈ ਜੀ। ਕਿਤੇ ਚੱਖੋਂ ਸਾਡੜੇ ਕਿਤੇ ਵੇਸ ਕਰਿਓ। ਕਿੰਨੇ ਕਹਿੰਦੇ ਵੇਸ ਕੋਈ ਬਣਾ ਲਵੇ, ਕਿੰਨੇ ਸਵਾਦ ਵਾਲੇ ਭੋਜਨ ਬਣਾ ਬਣਾ ਕੇ ਚੱਖ ਲਵੇ ਰਸਨਾ ਦੀ ਤ੍ਰਿਪਤੀ ਕਰਨ ਨੂੰ। ਫਿਰ ਬਿਨ ਜੋਬਨ ਬਾਤ ਗਏ ਅੰਬ ਵਾਢੀ ਚੂਰੇਂਦੀ ਚੂਰਿਓ। ਪਰ ਕਹਿੰਦੇ ਪਤੀ ਦੀ ਪ੍ਰਾਪਤੀ ਤੋਂ ਬਿਨਾਂ, ਫਿਰ ਬਿਨ ਜੋਬਨ ਬਾਦ ਗਯਮ, ਕਹਿੰਦੇ ਪਤੀ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਇਹ ਜੋਬਨ ਜਿਹੜਾ ਸੀ ਵਿਅਰਥੀ ਚਲਿਆ ਗਿਆ। ਵਾਢੀ ਝੂਰੇਂਦੀ ਝੂਰਿਓ, ਮਹਾਰਾਜ ਕਹਿੰਦੇ ਝੂਰਦਿਆਂ ਝੂਰਦਿਆਂ ਸਾਰੀ ਉਮਰ ਲੰਘ ਜਾਵੇਗੀ, ਭਾਵੇਂ ਰੇਸ਼ਮ ਦੇ ਬਸਤਰ ਵੀ ਪਹਿਨੇ, ਭਾਵੇਂ ਸੋਹਣੇ ਪਦਾਰਥ ਵੀ ਖਾ ਲਏ ਬਣਾ ਬਣਾ ਕੇ, ਪਰ ਜੇ ਪਤੀ ਦੀ ਪ੍ਰਸੰਨਤਾ ਨੀ ਮਿਲੀ ਤਾਂ ਕਹਿੰਦੇ ਸਾਰੀ ਉਮਰ ਵਿਅਰਥ ਹੈ। ਸੱਚੇ ਸੰਦਾ ਸਦੜਾ ਸੁਣੀਐ ਗੁਰ ਵਿਚਾਰ। ਗੁਰੂ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਕਹਿੰਦੇ ਸੁਣਨੀ ਚਾਹੀਦੀ ਹੈ। ਕਿਉਂ? ਉਸ ਵਿਚਾਰ ਵਿੱਚ ਸਾਧ ਸੰਗਤ ਜੀ ਉਹ ਸੱਦਾ ਹੁੰਦਾ ਜਿਹੜਾ ਮਹਾਰਾਜ ਜੀ ਨੇ ਦਿੱਤਾ ਸਾਰਿਆਂ ਨੂੰ। ਮਹਾਰਾਜ ਨੇ ਸੱਦਾ ਹੀ ਦਿੱਤਾ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸੱਦਾ ਭੇਜਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਬਾਣੀ ਗਾਵੀਏ ਮਹਾਰਾਜ ਦੀ, ਬਾਣੀ ਸੱਚੀ ਹੈ। ਇਹਦੇ ਇਸ ਕਰਕੇ ਕਥਾ ਵਿਚਾਰ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਸੁਣਨੀ ਚਾਹੀਦੀ। ਸੁਣੀਐ ਗੁਰ ਵਿਚਾਰ, ਸੱਚੇ ਸੰਦਾ ਸੱਦੜਾ, ਜਿਸ ਵਿਚਾਰ ਵਿੱਚ ਸੱਚੇ ਪਰਮੇਸ਼ਰ ਦਾ ਸੱਦਾ ਸਾਨੂੰ ਉਹਦਾ ਸੁਨੇਹਾ ਮਿਲ ਜਾਂਦਾ, ਉਹਦਾ ਸੱਦਾ ਆ ਜਾਂਦਾ, ਪਤਾ ਲੱਗ ਜਾਂਦਾ ਵੀ ਕੀ ਮਹਾਰਾਜ ਜੀ ਨੇ ਬਚਨ ਕੀਤੇ ਨੇ। ਇਸ ਕਰਕੇ ਕਹਿੰਦੇ ਪ੍ਰੇਮ ਨਾਲ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਸੁਣਿਆ ਕਰਕੇ। ਸੱਚੇ ਸੱਚਾ ਬਹਿਣਾ ਨਜ਼ਰੀ ਨਜ਼ਰ ਪਿਆਰ। ਜਿਹਨਾਂ ਨੂੰ ਮਹਾਰਾਜ ਜੀ ਦੀ ਮੇਲ ਦੀ ਨਜ਼ਰ ਮਿਲ ਜਾਂਦੀ, ਕਹਿੰਦੇ ਨੇ ਸਤ ਸਰੂਪ ਪਰਮਾਤਮਾ ਦਾ ਉਹ ਸੱਚਾ ਸਥਾਨ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ, ਉਹ ਹੀ ਉਹਦੇ ਸਰੂਪ ਵਿੱਚ ਭੇਦ ਹੁੰਦੇ ਹਨ ਜਿਹੜੇ ਉਹਦੀ ਮੇਹਰ ਦੀ ਨਜ਼ਰ ਦੇ ਪਾਤਰ ਬਣਦੇ ਹਨ ਜੀ। ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ। ਜਿਹੜਾ ਗਿਆਨਵਾਨ ਪੁਰਸ਼ ਹੁੰਦਾ ਕਹਿੰਦੇ ਉਹ ਸੱਚ ਦਾ ਸੁਰਮਾ ਆਪਣੀਆਂ ਅੱਖਾਂ ਚ ਪਾਉਂਦਾ। ਗਿਆਨੀ ਅੰਜਨ ਸੱਚ ਕਾ, ਜਿਹਨੇ ਸੱਚ ਦਾ ਸਾਧ ਸੰਗਤ ਜੀ ਸੁਰਮਾ ਆਪਣੀਆਂ ਅੱਖਾਂ ਚ ਪਾਇਆ, ਕਹਿੰਦੇ ਦੇਖਿਆ ਦੇਖਣ ਹਾਰ, ਉਹ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ ਉਹਨੂੰ ਫਿਰ ਗਿਆਨੀ ਵੀ ਦੇਖ ਲੈਂਦਾ। ਉਵੇਂ ਤਾਂ ਪਰਮਾਤਮਾ ਦਿਸਦਾ ਨਹੀਂ, ਪਰ ਕਹਿੰਦੇ ਨੇ ਜੇ ਤੂੰ ਸੱਚ ਦਾ ਸੁਰਮਾ ਅੱਖਾਂ ਚ ਪਾਵੇਂ ਤੇ ਦਿਸਣ ਲੱਗ ਪਵੇਗਾ, ਕਿਉਂਕਿ ਬਹੁਤ ਵਾਰ ਅੱਖਾਂ ਨਾਲ ਦੇਖਣਾ ਹੁੰਦਾ ਤੇ ਅੱਖਾਂ ਚ ਸਾਧ ਸੰਗਤ ਜੀ ਕੁਕਰੇ ਪੈ ਜਾਂਦੇ ਆ, ਕਿਸੇ ਦੇ ਧੁੰਦ ਜੰਮ ਜਾਂਦੀ ਆ, ਕਿਸੇ ਦੇ ਜਾਲਾ ਜੰਮ ਜਾਂਦਾ, ਫਿਰ ਉਹ ਸੁਰਮਾ ਦਿੰਦੇ ਆ ਕੁਝ ਸਿਆਣੇ ਵੈਦ, ਭਈ ਇਹ ਪਾਵੇਂਗਾ ਤੇ ਤੇਰਾ ਉਹ ਧੁੰਦ ਜੀ ਦੱਸ ਜਾਵੇਗੀ, ਫਿਰ ਤੈਨੂੰ ਸਾਫ਼ ਦਿਸਣ ਲੱਗ ਪਵੇਗਾ। ਇਸੇ ਤਰ੍ਹਾਂ ਗਿਆਨਵਾਨਾਂ ਨੇ ਆਪਣੇ ਮਨ ਬੋਧ ਰੂਪੀ ਨੇਤਰਾਂ ਚ ਸਾਧ ਸੰਗਤ ਜੀ ਸੱਚ ਦਾ ਸੁਰਮਾ ਪਾਇਆ ਹੁੰਦਾ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਕਹਿੰਦੇ ਗੁਰੂ ਨੇ ਜਿਹੜਾ ਦਿੱਤਾ ਨਾ ਅੰਜਨ ਹੁੰਦਾ ਸੁਰਮਾ, ਜਿਹੜਾ ਗੁਰੂ ਦੇ ਬਚਨਾਂ ਦਾ ਸੁਰਮਾ ਆਪਣੇ ਮਨ ਬੁੱਧ ਰੂਪੀ ਨੇਤਰਾਂ ਚ ਪਾਵੇਗਾ ਤਾਂ ਦਿਸਣ ਵਾਲੇ ਪ੍ਰਮਾਤਮਾ ਨੂੰ ਦੇਖ ਲਵੇਗਾ। ਫਿਰ ਉਹ ਗੁਰਮੁਖ ਬੂਝੈ ਜਾਣੀਐ ਹਉਮੈ ਗਰਬ ਨਿਵਾਰ। ਬਾਣੀ ਦੇ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੁਆਰਾ ਫਿਰ ਸਾਧ ਸੰਗਤ ਜੀ ਉਹਨਾਂ ਬਚਨਾਂ ਦੀ ਕਮਾਈ ਕਰਕੇ ਹਉਮੈ ਦੀ ਗਰਭ ਦੀ ਹੰਕਾਰ ਦੀ ਨਿਵਿਰਤੀ ਕਰਕੇ ਬੁੱਝ ਲਈਦਾ ਵੀ ਮੈਂ ਸੰਸਾਰ ਤੇ ਕਿਸ ਵਾਸਤੇ ਆਇਆ, ਮਨੋਰਥ ਕੀ ਹੈ ਮੇਰੇ ਜੀਵਨ ਦਾ।
ਤਉ ਭਾਵਨ ਤਉ ਜੇਈਆ ਮੂਹ ਜੇਈਆ ਕੀਤੀਆ।
ਕਹਿੰਦੇ ਤਉ ਭਾਵਨ ਤਉ ਜੇਈਆ, ਜਿਹੜੇ ਤੈਨੂੰ ਭਾਗ ਗਏ ਉਹ ਤੇਰੇ ਵਰਗੇ ਹੀ ਹੋ ਗਏ। ਜਿਹੜੀਆਂ ਜੀਵ ਰੂਪ ਇਸਤਰੀਆਂ ਹੇ ਪਤੀ ਪਰਮਾਤਮਾ ਤੈਨੂੰ ਚੰਗੀਆਂ ਲੱਗੀਆਂ ਤੇਰੇ ਵਰਗੀਆਂ ਹੀ ਹੋ ਗਈਆਂ, ਕੋਈ ਫਰਕ ਹੀ ਨਹੀਂ। ਮੂੰਹ ਜਿਹੀਆਂ ਕੀਤੀਆਂ, ਕਹਿੰਦੇ ਮੇਰੇ ਵਰਗੇ ਤਾਂ ਕਈ ਇੱਥੇ ਤੁਰੇ ਫਿਰਦੇ ਆ, ਜਿਹੜੇ ਤੈਨੂੰ ਚੰਗੇ ਲੱਗੇ ਉਹ ਤਾਂ ਤੇਰੇ ਵਰਗੇ ਹੀ ਬਣ ਗਏ, ਪਰ ਮੇਰੇ ਵਰਗੇ ਔਗਣਾ ਵਾਲੇ ਇੱਥੇ ਪਤਾ ਨੀ ਕਿੰਨੇ ਕੁ ਤੁਰੇ ਫਿਰਦੇ ਆ। ਉਹਨੂੰ ਚੰਗੇ ਕਿਵੇਂ ਲੱਗੇ? ਸਾਧ ਸੰਗਤ ਜੀ ਜਿਹੜੇ ਉਹਨੂੰ ਭਾ ਗਏ ਉਹਦੇ ਵਰਗੇ ਹੋਏ, ਪਰ ਭਾ ਉਹਨੂੰ ਕਿਵੇਂ ਗਏ? ਉਹਨੂੰ ਉਹਦਾ ਹੁਕਮ ਮੰਨਣ ਕਰਕੇ ਸਾਧ ਸੰਗਤ ਜੀ ਭਾ ਜਾਂਦਾ ਬੰਦਾ। ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ, ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ। ਜੋ ਹੁਕਮ ਕਰ ਦਿੱਤਾ ਮਹਾਰਾਜ ਨੇ ਉਸ ਤੋਂ ਸਾਧ ਸੰਗਤ ਜੀ ਮੁੱਖ ਨਹੀਂ ਮੋੜਦਾ, ਜਿਹੜਾ ਉਹ ਗੁਰਮੁਖ ਹੈ। ਜੋ ਮਹਾਰਾਜ ਦਾ ਹੁਕਮ ਹੈ ਉਹਦੇ ਤੇ ਕੋਈ ਕਿੰਤੂ ਪ੍ਰੰਤ ਨਹੀਂ, ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ। ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ ਗ੍ਰੇ ਪੀਤਰ ਉੱਠ ਵਾਹੂ ਕਉ ਤੋਰਿਓ। ਕਹਿੰਦੇ ਨੇ ਬਸ ਫਿਰ ਆਨੰਦ ਹੀ ਆਨੰਦ ਹੈ ਅੰਦਰ, ਜਿਹੜਾ ਮਹਾਰਾਜ ਦੀ ਆਗਿਆ ਨੂੰ ਸੱਤ ਕਰਕੇ ਮੰਨ ਲਵੇ, ਮੁੱਖ ਨਾ ਮੋੜੇ। ਉਵੇਂ ਕਈ ਵਾਰ ਹੁੰਦਾ ਸਾਧ ਸੰਗਤ ਜੀ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਪੁੱਠਾ ਜਾਏ, ਕਹਿੰਦੇ ਨਮਸਕਾਰ ਵੀ ਕਰਨੀ ਤੇ ਕਹਿਣਾ ਵੀ ਨਹੀਂ ਮੰਨਣਾ, ਸਲਾਮ ਵੀ ਕਰਨੀ ਜਵਾਬ ਵੀ ਦੇ ਦੇਣਾ। ਜਵਾਬ ਦੇਣ ਵਾਲਾ ਨੀ ਉਹਨੂੰ ਪਾਉਂਦਾ, ਕਹਿੰਦੇ ਉਹਨੂੰ ਤਾਂ ਉਹ ਪਾਵੇਗਾ ਜਿਹੜਾ ਉਹ ਜਿਵੇਂ ਦੀ ਆਗਿਆ ਕਰ ਦੇਵੇ ਉਸੇ ਤਰ੍ਹਾਂ ਦੀ ਸੱਤ ਕਹਿ ਕੇ ਮੰਨ ਲਵੇ, ਅੱਗਿਓ ਜਵਾਬ ਨਾ ਦੇਵੇ। ਜਿਹੜੇ ਫਿਰ ਜਵਾਬ ਨੀ ਦਿੰਦੇ ਉਹਨੂੰ ਭਾ ਗਏ, ਜਿਹੜੇ ਭਾ ਗਏ ਉਹਦੇ ਵਰਗੇ ਹੀ ਬਣ ਗਏ, ਕਹਿੰਦੇ ਮੈਂ ਤੇ ਮੇਰੇ ਵਿੱਚ ਗੁਣ ਕੋਈ ਨੀ, ਮੇਰੇ ਵਰਗੇ ਤਾਂ ਪਤਾ ਨੀ ਕਿੰਨੇ ਤੁਰੇ ਫਿਰਦੇ ਹਨ।
ਨਾਨਕ ਨਾ ਹੋ ਨਾ ਵਿਛੜ ਤਿੰਨ ਸੱਚ ਰਤੜੀਆ।
ਹਾਂ ਫਿਰ ਜਿਹੜੇ ਉਹਨੂੰ ਭਾ ਗਏ ਕਹਿੰਦੇ ਉਹਨਾਂ ਨਾਲ ਸਾਧ ਸੰਗਤ ਜੀ ਪਤੀ ਕਦੇ ਵੀ ਪਰਮਾਤਮਾ ਵਿਛੜਦਾ ਨਹੀਂ, ਕਿਉਂਕਿ ਉਹਨਾਂ ਦਾ ਮਨ ਸੱਚੇ ਰੰਗ ਵਿੱਚ ਰੰਗਿਆ ਰਹਿੰਦਾ ਹਰ ਵੇਲੇ ਜੀ।
ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆ ਨਾ ਸੇ ਸੱਸੜੀਆ।
ਦੁਨਿਆਵੀ ਤੌਰ ਤੇ ਸਾਧ ਸੰਗਤ ਜੀ ਭਰਾਵਾਂ ਦਾ, ਭੈਣਾਂ ਦਾ, ਭਰਜਾਈਆਂ ਦਾ, ਨਾਨੀਆਂ, ਮਾਮੀਆਂ, ਮਾਸੀਆਂ ਇਹ ਰਿਸ਼ਤੇ ਬਹੁਤ ਨੇੜੇ ਦੇ ਮੰਨੇ ਗਏ ਦੁਨਿਆਵੀ ਤੌਰ ਤੇ। ਇਹ ਰਿਸ਼ਤੇ ਉਹ ਨੇ ਜਿਹੜੇ ਦੁੱਖ ਸੁੱਖ ਵੇਲੇ ਕੰਮ ਆਉਂਦੇ ਆ, ਪਰ ਗੁਰੂ ਸਾਹਿਬ ਜੀ ਨੇ ਆਖਿਆ ਗੁਰਮੁਖੋ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਕੰਮ ਨਹੀਂ ਆਵੇਗਾ। ਭਾਵੇਂ ਨੇੜੇ ਦੇ ਰਿਸ਼ਤੇ ਮੰਨੇ ਗਏ ਪਰ ਸਿਰਫ ਦੁਨਿਆਵੀ ਤੌਰ ਤੇ ਆ, ਗੁਰਮਤ ਵਿੱਚ ਮਹਾਰਾਜ ਦੀ ਨਜ਼ਰ ਵਿੱਚ ਸਾਧ ਸੰਗਤ ਜੀ ਇਹਨਾਂ ਰਿਸ਼ਤਿਆਂ ਦਾ ਕੋਈ ਮੁੱਲ ਨਹੀਂ। ਹਾਂ ਇੱਕ ਰਿਸ਼ਤੇ ਦਾ ਮੁੱਲ ਹੈ, ਮਹਾਰਾਜ ਜੀ ਦੱਸਣਗੇ ਇਸ ਸ਼ਬਦ ਵਿੱਚ, ਕਹਿੰਦੇ ਨਾ ਭੈਣਾਂ ਭਰਜਾਈਆਂ ਨਾ ਸੇ ਸੱਸੜੀਆ। ਇੱਥੇ ਕੋਈ ਭੈਣ, ਕੋਈ ਭਰਾ, ਕੋਈ ਭਰਜਾਈ, ਕੋਈ ਸੱਸਾਂ ਨਹੁੰਆਂ ਦਾ ਜਿਹੜਾ ਸਾਕ, ਇਹ ਨੀ ਕਹਿੰਦੇ ਤੇਰਾ ਕੋਈ ਵੀ ਇੱਥੇ ਕਿਸੇ ਕੰਮ ਦਾ, ਸਮਝੇ ਵੀ ਇਹ ਆ ਤੇ ਸਾਰਾ ਕੁਝ ਜੀਵਨ ਸਫਲਾ ਹੋ ਗਿਆ, ਬਿਲਕੁਲ ਨਹੀਂ ਹੋਇਆ ਜੀ।
ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਹੀਆ।
ਹਾਂ ਕਹਿੰਦੇ ਇੱਕ ਸੱਚਾ ਸਾਕ ਇੱਥੇ ਹੈ, ਜੇ ਗੁਰੂ ਕਿਤੇ ਗੁਰਮੁਖਾਂ ਨਾਲ ਮਿਲਾ ਦੇਵੇ ਤਾਂ ਉਹ ਸਾਕ ਨੀ ਟੁੱਟਦਾ, ਇਹ ਸਾਕ ਤਾਂ ਤੋੜ ਕੇ ਜਾਣਾ ਹੀ ਪਵੇਗਾ ਇੱਕ ਦਿਨ। ਭਾਵੇਂ ਭੈਣਾਂ ਸੀ, ਭਰਜਾਈਆਂ ਸੀ, ਜਾਂ ਫਿਰ ਸਹੁਰੇ ਪਰਿਵਾਰ ਦਾ ਨਾਤਾ ਸੀ, ਕਹਿੰਦੇ ਇਹ ਸੱਚੇ ਸਾਕ ਨਹੀਂ, ਕਿਉਂਕਿ ਇਹਨਾਂ ਇੱਕ ਦਿਨ ਟੁੱਟ ਜਾਣਾ ਹੁੰਦਾ। ਪਰ ਇੱਕ ਸੱਚਾ ਸਾਕ ਹੈ ਜਿਹੜਾ ਗੁਰੂ ਸਾਹਿਬ ਨਾਲ ਜੁੜ ਜਾਂਦਾ, ਗੁਰਮੁਖਾਂ ਗੁਰੂ ਸਾਹਿਬ ਕਿਰਪਾ ਕਰਕੇ ਗੁਰਮੁਖਾਂ ਨਾਲ ਮੇਲ ਮਿਲਾ ਕੇ ਜੋੜ ਦਿੰਦੇ, ਕਹਿੰਦੇ ਉਹ ਨੀ ਟੁੱਟਦਾ ਫਿਰ, ਕਿਉਂਕਿ ਗੁਰਮੁਖ ਸਾਧ ਸੰਗਤ ਜੀ ਅਸਲ ਵਿੱਚ ਜੇ ਕੋਈ ਵਾਕਿਆ ਗੁਰਮੁਖ ਹੈ ਤੇ ਉਹਦੇ ਨਾਲ ਜੇ ਮਿੱਤਰਤਾ ਬਣ ਗਈ ਤੇ ਕੱਲੇ ਲੋਕ ਵਿੱਚ ਨੀ ਪਰਲੋਕ ਵਿੱਚ ਵੀ ਸਾਥ ਦੇਵੇਗੀ। ਬਾਬਾ ਸੁੰਦਰ ਸ਼ਾਹ ਜੀ ਸਾਧ ਸੰਗਤ ਜੀ ਭਾਈ ਬਿਧੀ ਚੰਦ ਜੀ ਦੇ ਮਿੱਤਰ ਬਣ ਗਏ ਸਨ। ਬਾਬਾ ਸੁੰਦਰ ਸ਼ਾਹ ਬਾਬਾ ਬੁੱਢਣ ਸ਼ਾਹ ਦਾ ਚੇਲਾ ਸੀ ਸਾਧ ਸੰਗਤ ਜੀ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ, ਭਾਈ ਬਿਧੀ ਚੰਦ ਦਾ ਮਿੱਤਰ ਬਣ ਗਿਆ। ਭਾਈ ਬਿਧੀ ਚੰਦ ਨੂੰ ਮਿੱਤਰ ਬਣਾ ਕੇ ਉਹਨੇ ਆਖਿਆ ਮੈਂ ਅੱਜ ਤੱਕ ਕਿਸੇ ਨੂੰ ਮਿੱਤਰ ਬਣਾਇਆ ਨੀ ਸੀ, ਬਿਧੀ ਚੰਦ ਤੈਨੂੰ ਮਿੱਤਰ ਬਣਾ ਲਿਆ। ਭਾਈ ਸਿੱਖਾਂ ਦੀ ਮਿੱਤਰਤਾ ਕਿਸੋਂ ਕੁ ਤੱਕ ਸਾਥ ਦਿੰਦੀ ਹੈ? ਭਾਈ ਬਿਧੀ ਚੰਦ ਨੇ ਹੱਸ ਕੇ ਆਖਿਆ ਭਾਈ ਬਾਬਾ ਸੁੰਦਰ ਸ਼ਾਹ ਜੀ, ਜੇ ਸਿੱਖ ਵਾਕਈ ਸਿੱਖ ਹੋਵੇ ਤੇ ਉਹਦੀ ਮਿੱਤਰਤਾ ਤਾਂ ਪਰਲੋਕ ਤੱਕ ਵੀ ਖੜਾ ਨੀ ਛੱਡਦੀ। ਹੱਸ ਪਿਆ, ਕਹਿੰਦਾ ਚਲੋ ਦੇਖ ਲਵਾਂਗੇ। ਅਖੀਰਲਾ ਸਮਾਂ ਸਾਧ ਸੰਗਤ ਜੀ ਜਦੋਂ ਬਾਬੇ ਸੁੰਦਰ ਸ਼ਾਹ ਦਾ ਆਇਆ ਤੇ ਮਹਾਰਾਜ ਨੂੰ ਲੈਣ ਵਾਸਤੇ ਆਇਆ ਸੀ, ਮਹਾਰਾਜ ਸਾਡੇ ਇਲਾਕੇ ਚ ਵੀ ਚਲੋ ਜਾ ਕੇ ਕਿਰਪਾ ਕਰੋ ਚਰਨ ਪਾਓ, ਤੇ ਮਹਾਰਾਜ ਨੇ ਆਖਿਆ ਤੂੰ ਬਿਧੀ ਚੰਦ ਨੂੰ ਲੈ ਜਾ। ਭਾਈ ਬਿਧੀ ਚੰਦ ਨੂੰ ਸਾਧ ਸੰਗਤ ਜੀ ਨਾਲ ਲੈ ਕੇ ਬਾਬਾ ਸੁੰਦਰ ਸ਼ਾਹ ਚੜਿਆ ਗਿਆ। ਜਦੋਂ ਅਖੀਰਲਾ ਸਮਾਂ ਆਇਆ ਤੇ ਸਵੇਰੇ ਸਵੇਰੇ ਇਸ਼ਨਾਨ ਕਰਕੇ ਦੋਵੇਂ ਬੈਠੇ ਸਨ ਚੌਂਕੜਾ ਮਾਰ ਕੇ, ਤੇ ਬਾਬੇ ਸੁੰਦਰ ਸ਼ਾਹ ਨੇ ਭਾਈ ਵਿਧੀ ਚੰਦ ਜੀ ਨੂੰ ਆਖਿਆ, ਭਾਈ ਵਿਧੀ ਚੰਦਾ ਤੂੰ ਇੱਕ ਵਾਰੀ ਬਚਨ ਕੀਤਾ ਸੀ ਵੀ ਸਿੱਖ ਦੀ ਮਿੱਤਰਤਾ ਅੰਤ ਤੱਕ ਸਾਥ ਦਿੰਦੀ ਪਰਲੋਕ ਤੱਕ, ਮੈਂ ਤਾਂ ਅੱਜ ਚੱਲਿਆ ਭਾਈ, ਮੇਰੀ ਤੇ ਤਿਆਰੀ ਹੈ, ਤੂੰ ਤੇਰਾ ਕੀ ਖਿਆਲ ਹੈ? ਤੇ ਭਾਈ ਵਿਧੀ ਚੰਦ ਨੇ ਆਖਿਆ ਵੀ ਬਸ ਗਾਲ ਪੁੱਛਣ ਦੀ ਲੋੜ ਨੀ, ਮੈਂ ਤੇਰੇ ਨਾਲ ਹੀ ਚੱਲਾਂਗਾ, ਜੇ ਤੇਰੇ ਨਾਲ ਬਚਨ ਕੀਤਾ ਨਾ ਤੇ ਫਿਰ ਦੇਖੀ ਉਥੋਂ ਤੱਕ ਤੇਰੇ ਨਾਲ ਜਾਵਾਂਗਾ। ਬੈਠੇ ਸਨ ਸਾਧ ਸੰਗਤ ਜੀ ਚੌਂਕੜਾ ਮਾਰ ਕੇ ਦੋਵੇਂ ਹੀ, ਗੁਰਮੁਖ ਪਿਆਰੇ ਬਾਬਾ ਸੁੰਦਰ ਸ਼ਾਹ ਵੀ ਤੇ ਭਾਈ ਵਿਧੀ ਚੰਦ ਜੀ ਵੀ, ਬੈਠੇ ਬੈਠੇ ਚੌਂਕੜਾ ਮਾਰ ਕੇ ਦੋਨਾਂ ਨੇ ਇਕੱਠਾ ਹੀ ਸਵਾਸ ਲਿਆ ਤੇ ਇੱਕੋ ਵਾਰ ਆਖਰੀ ਸਵਾਸ ਲੈ ਕੇ ਦੋਵੇਂ ਹੀ ਪ੍ਰਲੋਕ ਨੂੰ ਚਲੇ ਗਏ। ਭਾਈ ਵਿਧੀ ਚੰਦ ਨੇ ਸਰੀਰ ਸਾਧ ਸੰਗਤ ਜੀ ਉਧਰ ਹੀ ਛੱਡਿਆ ਸੀ ਚੜ੍ਹਦੇ ਪਾਸੇ ਹੀ ਆਪਣੇ ਦੇਸ਼ ਦੇ, ਜੋ ਕਿ ਬਾਬਾ ਸੁੰਦਰ ਸਾਹਿਬ ਉਧਰ ਰਹਿੰਦਾ ਸੀ। ਦੱਸ ਦਿੱਤਾ ਭਾਈ ਵਿਧੀ ਚੰਦ ਨੇ, ਭਾਈ ਇਹ ਗੁਰਮੁਖਾਂ ਦੀ ਜਿਹੜੀ ਮਿੱਤਰਤਾ ਨਿਭ ਜਾਂਦੀ ਤੋੜ ਤੱਕ, ਉਸ ਗੁਰਮੁਖਾਂ ਦੀ ਮਿੱਤਰਤਾ ਨੂੰ ਮਹਾਰਾਜ ਨੇ ਸੱਚਾ ਸਾਕ ਆਖਿਆ। ਕਹਿੰਦੇ ਸਾਕ ਤਾਂ ਇਹ ਦੁਨਿਆਵੀ ਬੜੇ ਨੇੜੇ ਦੇ ਨੇ, ਪਰ ਇਹ ਸੱਚੇ ਨਹੀਂ, ਟੁੱਟ ਜਾਣਗੇ ਤੇ ਅੰਤ ਨੂੰ ਕੋਈ ਸਾਥ ਨਹੀਂ ਦੇਵੇਗਾ। ਹਾਂ ਇੱਕ ਸਾਥ ਸਾਕ ਸੱਚਾ ਹੈ, ਉਹ ਨੀ ਕਦੇ ਟੁੱਟਦਾ, ਸੱਚਾ ਸਾਕ ਨਾ ਟੁੱਟਿਆ ਹੀ ਗੁਰ ਮੇਲੇ ਸਹੀ ਆ। ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਹੜਾ ਗੁਰਮੁਖਾਂ ਨਾਲ ਮਿਲਾਪ ਕਰਵਾ ਦਿੱਤਾ, ਕਹਿੰਦੇ ਇਸ ਮਿਲਾਪ ਦਾ ਲਾਹਾ ਪ੍ਰਲੋਕ ਵਿੱਚ ਵੀ ਮਿਲਦਾ ਰਹਿੰਦਾ। ਇਹ ਐਸਾ ਸਾਕ ਹੈ, ਸਰੀਰ ਛੱਡਣ ਤੋਂ ਬਾਅਦ ਵੀ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦੀ ਕੀਤੀ ਸੰਗਤ ਸਾਥ ਨਹੀਂ ਛੱਡਦੀ, ਉਹ ਕੀਤੀ ਹੋਈ ਸੰਗਤ ਪ੍ਰਲੋਕ ਵਿੱਚ ਵੀ ਲਾਹਾ ਦਿੰਦੀ ਹੈ ਜੀ।
ਬਲਿਹਾਰੀ ਗੁਰ ਆਪਣੇ ਸਦ ਬਲਿਹਾਰ ਜਾ,
ਮੈਂ ਆਪਣੇ ਗੁਰੂ ਤੋਂ ਬਲਿਹਾਰੀ ਜਾਣਾ ਤੇ ਸਦਾ ਵਾਸਤੇ ਬਲਿਹਾਰ ਜਾਣਾ। ਜਿਸ ਗੁਰੂ ਦੀ ਇੱਕ ਮਿਹਰ ਦੀ ਨਜ਼ਰ ਨਾਲ ਕਿਸੇ ਗੁਰਮੁਖ ਦਾ ਮਿਲਾਪ ਹੋ ਜਾਵੇ ਤੇ ਉਹ ਮਿਹਰ ਦੀ ਨਜ਼ਰ ਤੇ ਗੁਰਮੁਖ ਦੇ ਮਿਲਾਪ ਦੀ ਕੀਤੀ ਸੰਗਤ ਕਦੇ ਵੀ ਨੀ ਫਿਰ ਛੁੱਟਦੀ, ਪ੍ਰਲੋਕ ਵਿੱਚ ਵੀ ਸਾਥ ਦਿੰਦੀ ਹੈ ਜੋ ਜੀ।
ਗੁਰ ਬਿਨ ਇਹ ਤਾਂ ਭਵ ਥਕੀ, ਗੁਰ ਫਿਰ ਮੇਲਮ ਦਿੱਤਮ ਮਿਲਾਏ,
ਕਹਿੰਦੇ ਗੁਰੂ ਸਾਹਿਬ ਤੋਂ ਬਿਨਾਂ ਤੇ ਮੈਂ ਥੱਕ ਗਿਆ ਸਾ ਜਨਮ ਲੈ ਕੇ, ਬਹੁਤ ਜਨਮ ਗੁਰੂ ਦੀ ਕਿਰਪਾ ਨੀ ਮਿਲੀ ਕਿਸੇ ਜਨਮ ਵਿੱਚ ਵੀ ਤੇ ਅਖੀਰ ਥੱਕ ਗਿਆ। ਫਿਰ ਕੇ ਥੱਕਣ ਤੋਂ ਬਾਅਦ ਕਹਿੰਦੇ ਹੁਣ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਜਿਹਨੇ ਮੈਨੂੰ ਗੁਰੂ ਮਿਲਾ ਦਿੱਤਾ, ਇਸ ਜਨਮ ਵਿੱਚ ਮੈਨੂੰ ਗੁਰੂ ਮਿਲਾ ਦਿੱਤਾ, ਇਹ ਪਰਮਾਤਮਾ ਨੇ ਕਿਰਪਾ ਕੀਤੀ, ਮੈਂ ਤਾਂ ਬਹੁਤ ਜਨਮ ਲੈ ਕੇ ਥੱਕ ਚੁੱਕਾ ਸਾਂ, ਇਸ ਲਈ ਉਸ ਪਰਮਾਤਮਾ ਦਾ ਧੰਨਵਾਦ ਕਰਦਾ ਮੈਂ।
ਉਸ
ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਉਫੀ ਨਾਨੀ ਮਾਸੀਆ ਦੇਰ ਜਠਾਨੜੀਆ,
ਉਫੀ ਕਹਿੰਦੇ ਸਾਧ ਸੰਗਤ ਜੀ ਭੂਆ ਨੂੰ, ਕਹਿੰਦੇ ਭੂਆ ਨਾਨੀ ਮਾਸੀ ਦੇਰ ਜੇਠ ਇਹ ਜਿੰਨੇ ਸੰਸਾਰ ਦੇ ਰਿਸ਼ਤੇ ਹਨ ਸਾਰੇ,
ਆਵਣ ਵੰਜਨ ਨਾ ਰਹਿਣ ਪੂਰ ਭਰੇ ਪਹੀਆ,
ਇਹ ਰਿਸ਼ਤੇਦਾਰੀਆਂ ਸਾਧ ਸੰਗਤ ਜੀ ਕਹਿੰਦੇ ਸੰਸਾਰ ਤੇ ਤੁਸੀਂ ਦੇਖਦੇ ਜੇ ਆਉਂਦੇ ਆ, ਕੁਝ ਸਮਾਂ ਬਤੀਤ ਕਰਕੇ ਤੁਰੇ ਜਾਂਦੇ ਆ, ਸਦਾ ਵਾਸਤੇ ਕੋਈ ਨੀ ਰਹਿੰਦਾ, ਆਵਣ ਵੰਜਣ ਨਾ ਰਹਿਣ ਇੱਥੇ ਨੀ ਰਹਿੰਦੇ, ਆਉਂਦੇ ਆ ਚਲੇ ਜਾਂਦੇ ਆ। ਫਿਰ ਕਹਿੰਦੇ ਪੂਰ ਭਰੇ ਪਹੀਆ, ਇੱਥੇ ਤਾਂ ਕਹਿੰਦੇ ਪੂਰਾ ਦੇ ਪੂਰ ਭਰੇ ਆਉਂਦੇ ਤੇ ਪੂਰ ਹੀ ਭਰੇ ਤੁਰੇ ਜਾਂਦੇ ਹਨ ਜੀ।
ਮਾਮੇ ਤੈ ਮਾਂ ਮਾਣੀਆ ਭਾਇਰ ਬਾਪ ਨਾ ਮਾਓ,
ਕਹਿੰਦੇ ਮਾਮੇ ਮਾਮੀਆਂ ਭਰਾ ਬਾਪ ਮਾਤਾ ਇਹ ਜਿੰਨੇ ਸੰਸਾਰ ਦੇ ਸਾਕ ਹਨ ਜੀ ਸਾਰੇ,
ਸਾਥ ਲੱਡੇ ਤਿੰਨ ਨਾਠੀਆ ਭੀੜ ਘਣੀ ਦਰਿਆ,
ਕਹਿੰਦੇ ਸੰਸਾਰ ਦੇ ਸੰਸਾਰ ਰੂਪੀ ਦਰਿਆ ਦੇ ਕਿਨਾਰੇ ਤੇ ਪੱਤਣ ਤੇ ਭੀੜ ਲੱਗੀ ਦੇਖੀ ਦੀ ਆ ਆਉਣ ਵਾਲਿਆਂ ਦੀ, ਜਿਵੇਂ ਪੱਤਣ ਤੇ ਆਉਣ ਵਾਲਿਆਂ ਦੀ ਵੀ ਭੀੜ ਹੁੰਦੀ ਆ, ਜਾਣ ਵਾਲਿਆਂ ਦੀ ਵੀ, ਕਿਸੇ ਨੇ ਇੱਧਰ ਨੂੰ ਪਾਰ ਕਰਨਾ ਕਿਸੇ ਨੇ ਉੱਧਰ ਨੂੰ ਪਾਰ, ਕਹਿੰਦੇ ਮਾਮੇ ਮਾਮੀਆਂ ਨਾਨੀਆਂ ਮਾਸੀਆਂ ਫੁੱਫੜ ਭੂਆ ਦੇਰ ਜੇਠ ਇਹਨਾਂ ਰਿਸ਼ਤੇ ਨਾਤੇਦਾਰਾਂ ਦੀ ਤੇ ਸੰਸਾਰ ਸਮੁੰਦਰ ਦੇ ਕਿਨਾਰੇ ਤੇ ਕਹਿੰਦੇ ਅਸੀਂ ਭੀੜ ਹੀ ਲੱਗੀ ਦੇਖਦੇ, ਕੁਝ ਆਈ ਜਾਂਦੇ ਨੇ ਕੁਝ ਜਾਈ ਜਾਂਦੇ ਹਨ।
ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ,
ਕਹਿੰਦੇ ਨੇ ਜੇ ਅਸਲ ਵਿੱਚ ਸਖੀਓ ਸੁਣੋ, ਉਹ ਜਿਹੜਾ ਕੰਤ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਨਾਲ ਜਿਹੜਾ ਨਾਤਾ ਜੁੜ ਜਾਣਾ ਉਹ ਸੱਚਾ ਸਾਕ ਹੈ, ਪਰ ਉਹ ਤਾਂ ਜੁੜਦਾ ਜੇ ਪ੍ਰੇਮ ਨੂੰ, ਪ੍ਰੇਮ ਦਾ ਰੰਗ ਮਨ ਨੂੰ ਚੜਿਆ ਹੋਵੇ ਤਾਂ।
ਸੱਚ ਵਿਛੋੜਾ ਨਾ ਥੀਐ ਸੋ ਸਹੋ ਰੰਗ ਰਵੰਤ,
ਉਸ ਸੱਸ ਰੂਪ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ ਤੇ ਫਿਰ ਵਿਛੋੜਾ ਨਹੀਂ ਹੁੰਦਾ, ਬਾਕੀ ਤਾਂ ਸਾਕ ਕਹਿੰਦੇ ਅਸੀਂ ਦੇਖੇ ਪੂਰ ਤੁਰੇ ਆਉਂਦੇ ਤੁਰੇ ਜਾਂਦੇ, ਸੋ ਸਹੋ ਰੰਗ ਰਵੰਤ ਉਸ ਸਹੋ ਦਾ ਰੰਗ ਜੇ ਮਨ ਨੂੰ ਪ੍ਰੇਮ ਚੜ ਜਾਵੇ ਫਿਰ ਨਹੀਂ ਟੁੱਟਦਾ ਕਦੇ ਵਿਛੜਦਾ ਨਹੀਂ ਜੀ।
ਸਭੇ ਰੁਤੀ ਚੰਗੀਆਂ ਜਿਤ ਸੱਚੇ ਸਿਉ ਨੇਹੋ,
ਉਵੇਂ ਤਾਂ ਬਸੰਤ ਰੁੱਤ ਸਾਧ ਸੰਗਤ ਜੀ ਸਭ ਤੋਂ ਚੰਗੀ ਮੰਨੀ ਗਈ, ਤੇ ਕਿਸੇ ਵਾਸਤੇ ਪਤਝੜ ਰੁੱਤ ਚੰਗੀ ਨਹੀਂ, ਕਿਸੇ ਨੂੰ ਸਰਦੀ ਦੀ ਰੁੱਤ ਨਹੀਂ ਸਿਖਾਉਂਦੀ, ਕਿਸੇ ਨੂੰ ਬਹੁਤੀ ਗਰਮੀ ਦੀ ਰੁੱਤ ਨਹੀਂ ਸਿਖਾਉਂਦੀ, ਪਰ ਕਹਿੰਦੇ ਨੇ ਗੁਰਮੁਖਾਂ ਵਾਸਤੇ ਸਾਰੀਆਂ ਰੁੱਤਾਂ ਚੰਗੀਆਂ ਨੇ ਜਿਨ੍ਹਾਂ ਦਾ ਸਾਧ ਸੰਗਤ ਜੀ ਪਰਮਾਤਮਾ ਚੇਤੇ ਆ। ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇਹੋ, ਉਹਦੇ ਵਾਸਤੇ ਸਾਰੀਆਂ ਰੁੱਤਾਂ ਸਾਧ ਸੰਗਤ ਜੀ ਚੰਗੀਆਂ ਨੇ, ਜਿਹਦਾ ਪ੍ਰਮਾਤਮਾ ਨਾਲ ਪ੍ਰੇਮ ਲੱਗਾ ਹੋਇਆ ਹੈ।
ਤਾ ਧਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਹੋ,
ਉਹ ਫਿਰ ਜੀਵ ਰੂਪ ਇਸਤਰੀ ਸੁਖ ਦੀ ਨੀਂਦ ਸਦਾ ਵਾਸਤੇ ਸੌਂਦੀ ਹੈ, ਜਿਹਨੇ ਅਕੰਤ ਪਛਾਣ ਲਿਆ, ਜਿਹਨੇ ਜਿਹਦੀ ਜਾਣ ਪਛਾਣ ਹੋ ਗਈ, ਪ੍ਰੇਮ ਬਣ ਗਿਆ ਪਰਮੇਸ਼ਰ ਦੇ ਨਾਲ, ਉਹਨੇ ਸਾਧ ਸੰਗਤ ਜੀ ਫਿਰ ਸਾਰੀ ਉਮਰ ਸੁਖ ਵਿਚ ਬਤੀਤ ਕੀਤੀ। ਕਿਸ ਸੁਖ ਵਿਚ? ਆਤਮਕ ਸੁਖ ਵਿਚ, ਮਾਨਸਿਕ ਸੁਖ ਵਿਚ, ਕਿਉਂਕਿ ਪ੍ਰਮਾਤਮਾ ਦੇ ਨਾਮ ਵਿਚ ਸਾਧ ਸੰਗਤ ਜੀ ਸ਼ਾਂਤੀ ਹੈ, ਪ੍ਰਮਾਤਮਾ ਦੇ ਨਾਮ ਵਿਚ ਸੁਖ ਹੈ, ਪ੍ਰਮਾਤਮਾ ਦੇ ਨਾਮ ਵਿਚ ਠੰਡ ਹੈ, ਜਿਹੜੀ ਕ੍ਰਿਸ਼ਨਾ ਦੀ ਅੱਗ ਨੂੰ ਮੇਟ ਕੇ ਮਨ ਨੂੰ ਸਾਧ ਸੰਗਤ ਜੀ ਸਦਾ ਠੰਡਾ ਕਰੀ ਰੱਖਦੀ ਹੈ। ਜਿਹਨੇ ਪਛਾਣ ਲਿਆ ਪ੍ਰਮਾਤਮਾ ਨੂੰ, ਉਸਦਾ ਸਾਰਾ ਜੀਵਨ ਸੁਖ ਨਾਲ ਬਤੀਤ ਹੁੰਦਾ ਹੈ ਜੀ।
ਪਤਨ ਕੂਕੇ ਪਾਤਣੀ ਵੰਝ ਤਰੁਕ ਵਿਲਾੜ,
ਕਹਿੰਦੇ ਨੇ ਗੁਰੂ ਸਾਹਿਬ ਰੂਪੀ ਮਿਲਾ ਤਾਂ ਇਸ ਸੰਸਾਰ ਰੂਪੀ ਦਰਿਆ ਦੇ ਕਿਨਾਰੇ ਤੇ ਆਵਾਜ਼ਾਂ ਮਾਰਦੇ ਆ। ਕੀ ਆਵਾਜ਼ਾਂ ਮਾਰਦੇ? ਕਹਿੰਦੇ ਨੇ ਵੰਝੋ ਤਰੁਕ ਵਿਲਾੜ, ਵਿਲਾੜ ਹੁੰਦਾ ਚੜ੍ਹਨਾ, ਤਰੁਕ ਹੁੰਦਾ ਭੱਜ ਕੇ। ਕਹਿੰਦੇ ਉਹ ਗੁਰੂ ਰੂਪੀ ਮਿਲਾ ਦੇ ਨਾਮ ਦੇ ਜਹਾਜ਼ ਤੇ ਭੱਜ ਕੇ ਚੜ੍ਹ ਜਾਓ ਗੁਰਮੁਖੋ। ਕਹਿੰਦੇ ਗੁਰੂ ਦਾ ਰੋਜ਼ ਪੁਕਾਰਾਂ ਕਰਦਾ, ਆਵਾਜ਼ਾਂ ਮਾਰਦਾ, ਉਹ ਜਹਾਜ਼ ਨਾਮ ਦਾ ਤਿਆਰ ਹੈ, ਭੱਜ ਕੇ ਚੜ੍ਹ ਜਾਓ, ਦੇਰੀ ਨਾ ਕਰੋ, ਭੱਜ ਕੇ ਚੜ੍ਹ ਜਾਓ। ਪਰ ਫਿਰ ਵੀ ਸਾਧ ਸੰਗਤ ਜੀ ਜੇ ਕੋਈ ਨਾ ਚੜ੍ਹੇ ਤਾਂ? ਮਹਾਰਾਜ ਨੇ ਤਾਂ ਕਿੰਨੇ ਬਚਨ ਕੀਤੇ ਆ, 1430 ਪੰਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਹੀ ਆ ਨਾ। ਰੋਜ਼ ਅਜੇ ਆਪਾਂ ਇੱਥੇ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਪਰ ਫਿਰ ਵੀ ਪਾਰ ਤਾਂ ਉਹ ਉਤਰੇ ਜਿਹੜੇ ਚੜ੍ਹੇ, ਜਿਹਨੇ ਚੜ੍ਹਨਾ ਹੀ ਨਹੀਂ ਉਹਨੇ ਪਾਰ ਕੀ ਉਤਰਨਾ? ਕਹਿੰਦੇ ਗੁਰੂ ਤਾਂ ਨਾਮ ਦਾ ਜਹਾਜ਼ ਤਿਆਰ ਕਰਕੇ ਮਲਾਹ ਬਣ ਕੇ ਉਸ ਜਹਾਜ਼ ਦਾ ਤੇ ਆਵਾਜ਼ਾਂ ਮਾਰਦਾ, ਰੋਜ਼ ਪੁਕਾਰਾਂ ਕਰਦਾ, ਵੰਝੋ ਤਰੁਕ ਵਲਾੜ, ਵੰਝੋ ਤਰੁਕ ਵਲਾੜ, ਭੱਜ ਕੇ ਚੜ੍ਹ ਜਾਓ, ਭੱਜ ਕੇ ਚੜ੍ਹ ਜਾਓ। ਜਿਹੜੇ ਚੜ੍ਹ ਜਾਂਦੇ ਉਹਨਾਂ ਦਾ ਭਲਾ, ਪਰ ਇੰਨੀਆਂ ਪੁਕਾਰਾਂ ਕਰਨ ਤੋਂ ਬਾਅਦ ਵੀ ਜਿਹੜਾ ਨਹੀਂ ਕੋਈ ਚੜ੍ਹਦਾ, ਆ ਨਾਮ ਦਾ ਜਹਾਜ਼ ਹੀ ਨਾ ਸਾਰੀ ਬਾਣੀ ਜਿਹੜੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ, ਜਿਹਨੇ ਬਚਨ ਗੁਰੂ ਸਾਹਿਬ ਜੀ ਦਾ ਜੀਵਨ ਸਾਰੇ ਕੌਤਕ, ਇਹ ਜਹਾਜ਼ ਹੀ ਆ ਨਾਮ ਦਾ। ਮਹਾਰਾਜ ਦੇ ਬਚਨ ਕਹਿੰਦੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਮਹਾਰਾਜ ਜੀ ਦੇ ਸ਼ਬਦ ਇਹ ਬਾਣੀ ਅੰਮ੍ਰਿਤ ਰੂਪ ਹੈ। ਆਨ ਦਿਨ ਹਰ ਕਾ ਨਾਮ ਵਖਾਣੀ, ਕਹਿੰਦੇ ਦਿਨੇ ਰਾਤ ਇਸ ਨਾਮ ਦਾ ਆਸਰਾ ਲੈ, ਇਸ ਨਾਮ ਨੂੰ ਜਪਿਆ ਕਰ, ਹਰ ਹਰ ਸੱਚਾ ਵਸੈ ਘੱਟ ਅੰਤਰ ਸੋ ਘੱਟ ਨਿਰਮਲ ਤਾਹਾ ਹੈ। ਇਹਦਾ ਨਾਮ ਲੈਣ ਕਰਕੇ ਉਹ ਤੇਰੇ ਹਿਰਦੇ ਚ ਵਸ ਜਾਵੇਗਾ, ਹਿਰਦੇ ਚ ਵਸੇਗਾ ਤੇ ਹਿਰਦਾ ਨਿਰਮਲ ਹੋ ਜਾਵੇਗਾ। ਨਿਰਮਲ ਹਿਰਦਾ ਸਾਧ ਸੰਗਤ ਜੀ, ਕਿਉਂਕਿ ਪ੍ਰਮਾਤਮਾ ਖੁਦ ਨਿਰਮਲ ਹੈ, ਫਿਰ ਉਸੇ ਵਿਚ ਹੀ ਭੇਦ ਹੁੰਦਾ ਆਖਰ ਨੂੰ। ਇਸ ਲਈ ਕਹਿੰਦੇ ਗੁਰੂ ਤਾਂ ਆਵਾਜ਼ਾਂ ਮਾਰਦਾ ਗੁਰਮੁਖੋ, ਗੁਰੂ ਤਾਂ ਮਲਾਹ ਹੈ ਨਾਮ ਦੇ ਜਹਾਜ਼ ਦਾ, ਜਿਹੜੇ ਉਸ ਜਹਾਜ਼ ਤੇ ਚੜ੍ਹ ਜਾਣਗੇ ਪਾਰ ਉਤਰ ਜਾਣਗੇ।
ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ,
ਕਹਿੰਦੇ ਬੋਹਿਤ ਹੁੰਦਾ ਜਹਾਜ਼, ਮਹਾਰਾਜ ਜੀ ਦੇ ਨਾਮ ਦੇ ਜਹਾਜ਼ ਤੇ ਜਿਹੜੇ ਚੜ੍ਹ ਗਏ, ਪਾਰ ਪਵੰਦੜੇ ਡਿੱਠ ਮੈਂ, ਕਹਿੰਦੇ ਉਹ ਪਾਰ ਉਤਰਦੇ ਮੈਂ ਦੇਖੇ ਆ, ਉਹ ਤਰਦੇ ਦੇਖੇ ਆ, ਉਹਨਾਂ ਦਾ ਭਲਾ ਹੁੰਦਾ ਦੇਖਿਆ, ਕੱਲਾ ਸੁਣਿਆ ਨਹੀਂ। ਪਾਰ ਪੰਡੜੇ ਡਿੱਠ ਮੈਂ, ਕਹਿੰਦੇ ਨੇ ਗੁਰੂ ਵਾਜਾ ਮਾਰੀ ਜਾਂਦਾ, ਜੇ ਭੱਜ ਕੇ ਉਹਦੇ ਨਾਮ ਦੇ ਜਹਾਜ਼ ਤੇ ਚੜ੍ਹ ਜਾਓ, ਜਿਹੜੇ ਚੜ੍ਹ ਗਏ ਉਹ ਪਾਰ ਉਤਰਦੇ ਦੇਖੇ ਹਨ, ਉਹਨਾਂ ਦਾ ਭਲਾ ਹੁੰਦਾ, ਅੱਖੀ ਦੇਖਿਆ ਹੈ ਜੀ।
ਇੱਕ ਨੀ ਲੱਦਿਆ ਇੱਕ ਲੱਦ ਗਏ ਇੱਕ ਭਾਰੇ ਭਰ ਨਾਲ,
ਇੱਕ ਤਾਂ ਕਹਿੰਦਾ ਪਹਿਲਾਂ ਮਹਾਰਾਜ ਕਹਿੰਦੇ ਇੱਕ ਤਾਂ ਪਹਿਲਾਂ ਲੱਦੇ, ਇੱਕ ਤਾਂ ਚੜ੍ਹ ਗਏ ਸਨ ਉਸ ਜਹਾਜ਼ ਤੇ, ਉਹ ਵੀ ਪਾਰ ਉਤਰਦੇ ਦੇਖ ਲਏ, ਇੱਕ ਹੁਣ ਵੀ ਉਸ ਜਹਾਜ਼ ਤੇ ਚੜ੍ਹੇ ਬੈਠੇ ਹਨ, ਇਹ ਪਾਰ ਉਤਰ ਜਾਣਗੇ, ਪਰ ਇੱਕ ਐਸੇ ਵੀ ਦੇਖਿਆ ਜਿਹੜੇ ਭਾਰ ਦੇ ਨਾਲ ਡੁੱਬ ਜਾਣਗੇ ਇੱਥੇ, ਜਿਹੜੇ ਨਾ ਚੜ੍ਹਦੇ ਆ, ਨਾ ਉਹਨਾਂ ਨੇ ਚੜ੍ਹਨ ਦਾ ਕੋਈ ਮਾਨ ਹੀ ਬਣਾਇਆ, ਪਾਪਾਂ ਦੀ ਪੰਡ ਲੈ ਕੇ ਖੜੇ ਨੇ, ਤੇ ਕਹਿੰਦੇ ਪਾਪਾਂ ਦੇ ਭਾਰ ਥੱਲੇ ਸੰਸਾਰ ਸਮੁੰਦਰ ਚ ਡੁੱਬ ਜਾਣਗੇ। ਇੱਕ ਐਸੇ ਸਨ ਜਿਨ੍ਹਾਂ ਨੇ ਆਪਣੀ ਆਤਮ ਵਸਤੂ ਖਰੀਦ ਕੇ ਉਸ ਜਹਾਜ਼ ਤੇ ਰੱਖ ਲਈ ਹੈ, ਉਹ ਪਾਰ ਉਤਰ ਗਏ। ਇੱਕ ਐਸੇ ਨੇ ਜਿਹੜੇ ਰੱਖਣ ਲਈ ਤਿਆਰ ਨੇ, ਜਿਨ੍ਹਾਂ ਦਾ ਮਨ ਬਣ ਗਿਆ ਵੀ ਮਹਾਰਾਜ ਦੇ ਨਾਮ ਦੇ ਜਹਾਜ਼ ਤੇ ਚੜ੍ਹ ਜਾਈਏ। ਪਰ ਬਹੁਤ ਐਸੇ ਵੀ ਨੇ, ਇੱਕ ਭਾਰੇ ਭਰ ਨਾਲ, ਭਰ ਨਾਲ ਦਾ ਹੁੰਦਾ ਡੁੱਬ ਜਾਣਾ, ਕਹਿੰਦੇ ਉਹ ਆਪਣੇ ਪਾਪਾਂ ਦੇ ਭਾਰ ਨਾਲ ਡੁੱਬਣ ਵਾਸਤੇ ਤਿਆਰ ਹੈ, ਮਹਾਰਾਜ ਦੇ ਨਾਮ ਦੇ ਜਹਾਜ਼ ਤੇ ਚੜ੍ਹਨ ਵਾਸਤੇ ਤਿਆਰ ਨਹੀਂ ਜੀ।
ਜਿੰਨੀ ਸੱਚ ਬਣਜਿਆ ਸੇ ਸੱਚੇ ਪ੍ਰਭ ਨਾਲ,
ਜਿਨ੍ਹਾਂ ਨੇ ਸੱਚ ਦੀ ਵਣਜ ਕੀਤੀ, ਕਹਿੰਦੇ ਉਹਨਾਂ ਦੀ ਫਿਰ ਸੰਗਤ ਵੀ ਸੱਚੇ ਪ੍ਰਭੂ ਨਾਲ ਹੀ ਹੋ ਜਾਂਦੀ ਹੈ ਜੀ।
ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ,
ਗੁਰਮੁਖਾਂ ਦੀ ਅਵਸਥਾ ਕਹਿੰਦੇ ਆਪਣੇ ਆਪ ਨੂੰ ਤੇ ਅਸੀਂ ਚੰਗੇ ਕਦੀ ਸਮਝਿਆ ਨਹੀਂ ਤੇ ਬੁਰਾ ਸਾਨੂੰ ਕੋਈ ਦਿਸਦਾ ਨਹੀਂ ਹੈ, ਅਸੀਂ ਆਪਣੇ ਆਪ ਨੂੰ, ਕਿਉਂਕਿ ਜਿਹੜਾ ਆਪੇ ਹੀ ਆਪਣੇ ਆਪ ਨੂੰ ਚੰਗੇ ਆਖੀ ਜਾਣਾ ਸਾਧ ਸੰਗਤ ਜੀ, ਆਪਣੇ ਗੁਣਾਂ ਨੂੰ ਘਟਾਉਣਾ ਹੁੰਦਾ ਅਸਲ ਵਿੱਚ। ਜੇ ਗੁਣ ਬਖਸ਼ੇ ਵੀ ਹੁਣ ਮਹਾਰਾਜ ਨੇ ਤਾਂ ਕੋਈ ਆਖੇ ਭਾਈ ਇਹਦੇ ਚ ਗੁਣ ਹੈ ਤਾਂ ਗੱਲ ਵੱਖਰੀ, ਆਪੇ ਹੀ ਆਖੀ ਜਾਏ, ਆਪਣੇ ਗੁਣਾਂ ਦੀ ਆਪ ਹੀ ਵਿਆਖਿਆ ਕਰੀ ਜਾਏ, ਆਪਣੇ ਆਪ ਨੂੰ ਚੰਗਾ ਆਖੇ, ਜੇ ਆਪਣੇ ਆਪ ਨੂੰ ਚੰਗਾ ਕਹਿੰਦਾ ਫਿਰ ਕਿਸੇ ਨੂੰ ਮਾੜਾ ਵੀ ਕਹਿਣਾ ਪਵੇਗਾ, ਤੁਲਨਾ ਕਰਨੀ ਪਵੇਗੀ ਵੀ ਮੈਂ ਫਲਾਣੇ ਨਾਲੋਂ ਚੰਗਾ। ਪਰ ਮਹਾਰਾਜ ਕਹਿੰਦੇ ਨਾ ਹਮ ਚੰਗੇ ਆਖੀ, ਅਸੀਂ ਤਾਂ ਆਪਣੇ ਆਪ ਨੂੰ ਕਦੇ ਚੰਗੇ ਨਹੀਂ ਆਖਿਆ,
ਬੁਰਾ ਨਾ ਦਿਸੈ ਕੋਈ ਤੇ ਬੁਰਾ ਸਾਨੂੰ ਮਾੜਾ ਸਾਨੂੰ ਦਿਸਦਾ ਕੋਈ ਨੀ ਹੈ।
ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ।
ਕਹਿੰਦੇ ਨੇ ਉਸ ਸੱਚੇ ਦਾ ਆਸਰਾ ਲੈ ਕੇ ਤੇ ਹਉਮੈ ਮਾਰਨੀ ਚਾਹੀਦੀ, ਕਿਉਂਕਿ ਹਉਮੈ ਵਾਲਾ ਹੀ ਬੰਦਾ ਕਹਿ ਸਕਦਾ ਨਾ ਮੈਂ ਚੰਗਾ ਬਾਕੀ ਨੀ ਚੰਗੇ। ਪਰ ਕਹਿੰਦੇ ਜੇ ਹਉਮੈ ਮਰ ਗਈ ਤੇ ਫਿਰ ਆਪਣੇ ਆਪ ਨੂੰ ਕੋਈ ਚੰਗਾ ਨੀ ਕਹਿੰਦਾ ਤੇ ਦੂਸਰਾ ਕੋਈ ਮਾੜਾ ਦਿਸਦਾ ਨਹੀਂ। ਜਦੋਂ ਆਪਣੇ ਆਪ ਨੂੰ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਏ। ਕਬੀਰ ਸਾਹਿਬ ਕਹਿੰਦੇ ਮੈਂ ਸਾਰਿਆਂ ਤੋਂ ਬੁਰਾ ਜੇ, ਮੈਨੂੰ ਛੱਡ ਕੇ ਸਾਰੇ ਚੰਗੇ ਹੀ ਨੇ। ਇਹ ਜੇ ਬਿਰਤੀ ਬਣਾਉਣੀ ਤਾਂ ਬਣ ਸਕਦੀ ਜੇ ਹਉਮੈ ਮਰੇ। ਹਉਮੈ ਤਾਂ ਮਰਦੀ ਹੈ ਤੇ ਮਹਾਰਾਜ ਦੇ ਸ਼ਬਦ ਦਾ ਆਸਰਾ ਲਿਆ ਜਾਵੇ ਤਾਂ ਜੀ।
ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ।
ਕਹਿੰਦੇ ਅਸੀਂ ਨੀ ਜਾਣਦੇ ਵੀ ਕੌਣ ਮੂਰਖ ਹੈ ਤੇ ਕੌਣ ਸਿਆਣਾ ਹੈ, ਕਿਉਂਕਿ ਮੂਰਖ ਵੀ ਅਜੇ ਕੋਈ ਸਾਧ ਸੰਗਤ ਨਹੀਂ। ਉਵੇਂ ਤਾਂ ਮੂਰਖ ਦੀਆਂ ਨਿਸ਼ਾਨੀਆਂ ਮਹਾਰਾਜ ਨੇ ਦੱਸੀਆਂ ਬਾਣੀ ਵਿਚ, ਪਰ ਜੇ ਕੋਈ ਮੂਰਖ ਵੀ ਹੈ ਤਾਂ ਵੀ ਉਹਦੇ ਹੁਕਮ ਤੋਂ ਬਾਹਰਾ ਤਾਂ ਹੈ ਨਹੀਂ। ਜੇ ਕੋਈ ਸਿਆਣਾ ਤਾਂ ਵੀ ਉਹਦੇ ਹੁਕਮ ਤੋਂ ਬਾਹਰਾ ਨਹੀਂ, ਉਹਦੇ ਹੁਕਮ ਵਿਚ ਹੀ ਕੋਈ ਮੂਰਖਤਾ ਹੀ ਕਰੀ ਜਾਂਦਾ, ਉਹਦੇ ਹੁਕਮ ਵਿਚ ਸਾਧ ਸੰਗਤ ਜੀ ਕਿਸੇ ਕੋਲੇ ਸਿਆਣਪ ਹੈ। ਇਸ ਲਈ ਕਹਿੰਦੇ ਅਸੀਂ ਨੀ ਕਿਸੇ ਨੂੰ ਕਹਿੰਦੇ ਕੌਣ ਮੂਰਖ ਤੇ ਕੌਣ ਸਿਆਣਾ। ਮੈਂ ਨੀ ਜਾਣਦਾ ਮੂਰਖ ਕੌਣ ਹੈ, ਮੈਂ ਨੀ ਜਾਣਦਾ ਸਿਆਣਾ ਕੌਣ ਹੈ।
ਸਦਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ।
ਕਹਿੰਦੇ ਨੇ ਅਸੀਂ ਤਾਂ ਚਾਹੁੰਦੇ ਮਹਾਰਾਜ ਸਾਡੇ ਮਨ ਨੂੰ ਤੁਹਾਡੇ ਪ੍ਰੇਮ ਦਾ ਰੰਗ ਚੜਿਆ ਰਹੇ, ਦਿਨੇ ਰਾਤ ਸਾਡਾ ਮਨ ਤੁਹਾਡੇ ਪ੍ਰੇਮ ਦੇ ਰੰਗ ਚ ਰੰਗਿਆ ਰਹੇ ਜੀ।
ਬਾਬਾ ਮੂਰਖ ਨਾਵੇ ਬਲ ਜਾਓ।
ਹਾਂ ਕਹਿੰਦੇ ਆਪਣੇ ਆਪ ਨੂੰ ਲੋੜ ਪਈ ਤੇ ਮੈਂ ਮੂਰਖ ਕਹਿੰਦਾ, ਬਾਬਾ ਮੂਰਖ ਹਾਂ ਮੈਂ ਹੀ ਮੂਰਖ ਹਾਂ, ਨਾਵੇ ਬਲ ਜਾਓ ਤੁਸੀਂ ਕਿਰਪਾ ਕਰੋ ਮੇਰੀ ਮੂਰਖਤਾ ਦੂਰ ਹੋਵੇ ਮੈਂ ਨਾਮ ਤੋਂ ਬਲਹਾਰ ਜਾਵਾਂ। ਕਿਸੇ ਨੂੰ ਕਹਿੰਦੇ ਅਸੀਂ ਮੂਰਖ ਨਹੀਂ ਕਹਿੰਦੇ। ਉਵੇਂ ਸਾਧ ਸੰਗਤ ਜੀ ਅਸਲ ਵਿਚ ਜਿਹੜਾ ਇਹ ਕਹਿੰਦਾ ਨਾ ਵੀ ਕੁਝ ਲੋਕ ਤਾਂ ਨਿਮਰਤਾ ਨਾਲ ਕਹਿੰਦੇ ਹੁੰਦੇ ਆ ਵੀ ਮੈਂ ਮੂਰਖ ਹਾਂ ਬਾਕੀ ਸਾਰੇ ਚੰਗੇ ਨੇ, ਇਹ ਤਾਂ ਉਹਨਾਂ ਦਾ ਹੁੰਦਾ ਗੁਣ ਨਿਮਰਤਾ ਨਾਲ ਇਉਂ ਕਹਿਣਾ। ਪਰ ਕੁਝ ਸਾਧ ਸੰਗਤ ਜੀ ਸਿਰਫ ਦਿਖਾਵੇ ਮਾਤਰ ਦੀ ਇੱਦਾਂ ਕਹਿੰਦੇ ਆ ਵੀ ਮੈਂ ਮੂਰਖ ਹਾਂ, ਮੈਨੂੰ ਕੀ ਪਤਾ ਵੀ ਮੈਂ ਤੇ ਮਾਨਮੁੱਖ ਹਾਂ, ਮੈਨੂੰ ਤੇ ਕੋਈ ਇੰਨੀ ਅਕਲ ਨਹੀਂ ਹੈ। ਉਹ ਸਿਰਫ ਦਿਖਾਵੇ ਦੀ ਗੱਲ ਹੁੰਦੀ, ਜੇ ਕੋਈ ਦੂਜਾ ਕਹਿ ਦੇਣਾ ਵੀ ਤੂੰ ਤੇ ਮੂਰਖ ਹਾਂ ਤੇ ਸਿਰ ਪਾੜ ਦੇਣਗੇ ਉਸੇ ਵੇਲੇ, ਕਿਉਂ ਪਤਾ ਵੀ ਸਿਰਫ ਉਪਰੋਂ ਉਪਰੋਂ। ਹਾਂ ਕਈ ਨਿਮਰਤਾ ਨਾਲ ਕਹਿੰਦੇ ਆ, ਉਹ ਅੰਦਰੋਂ ਕਹਿੰਦੇ ਵੀ ਮੈਨੂੰ ਕੋਈ ਪਤਾ ਨੀ ਜੇ ਭਾਈ ਮੇਰੇ ਤੋਂ ਸਾਰੇ ਚੰਗੇ ਹੀ ਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਚਨ ਕਹਿੰਦੇ ਨੇ ਸਤਿਗੁਰੂ ਜੀ, ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਭਗਤ ਨਾਮਦੇਵ ਜੀ ਨੇ ਸਤਸੰਗ ਜੀ ਇੱਕ ਜਗ੍ਹਾ ਏਦਾਂ ਦਾ ਬਚਨ ਕੀਤਾ, ਉਹਨਾਂ ਆਖਿਆ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲਕੀ ਮਾਛਰੀ ਚਰੇ ਖਜੂਰ, ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ, ਪੰਡਿਤ ਹੋਏ ਕਾ ਬੇਦ ਬਖਾਨੇ, ਮੂਰਖ ਨਾਮ ਦਿਓ ਰਾਮੇ ਜਾਣੇ। ਉਹਨਾਂ ਅਸਲ ਕਿਹਾ ਆਪਣੇ ਅੰਦਰੋਂ ਹੈ ਮੂਰਖ ਨਹੀਂ ਸਾਨੂੰ, ਉਹਨਾਂ ਨੇ ਤਾਂ ਕਹਿੰਦੇ ਮੂਰਖ ਨਾਮ ਦਿਓ ਰਾਮੇ। ਕਹਿੰਦੇ ਪੰਡਿਤ ਜਿਹੜਾ ਬੇਦਾਂ ਦੀਆਂ ਗੱਲਾਂ ਕਰਦਾ ਸੀ ਉਹ ਰਹਿ ਗਿਆ ਵਿਚਾਰਾ, ਤੇ ਇਸ ਮੂਰਖ ਨਾਮਦੇਵ ਨੇ ਰੱਬ ਨੂੰ ਪ੍ਰਾਪਤ ਕਰ ਲਿਆ। ਜਿਹਨੇ ਰੱਬ ਨੂੰ ਪ੍ਰਾਪਤ ਕਰ ਲਿਆ ਉਹ ਫਿਰ ਮੂਰਖ ਨਹੀਂ ਹੈ। ਪਰ ਫਿਰ ਉਹਨਾਂ ਦੀ ਇਹ ਨਿਮਰਤਾ ਵਾਲੇ ਵਚਨ ਆ ਵੀ ਮੈਂ ਨੀ ਜਾਣਦਾ ਕੌਣ ਮੂਰਖ ਹੈ ਜੀ ਕੌਣ ਸਿਆਣਾ, ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ। ਪਰ ਕਹਿੰਦੇ ਜੇ ਲੋੜ ਪਵੇ ਨਾ ਨਿਰਣਾ ਕਰਨ ਦੀ ਵੀ ਕੌਣ ਮੂਰਖ ਤੇ ਕੌਣ ਸਿਆਣਾ, ਫਿਰ ਕਹਿੰਦੇ ਅਸਲ ਵਿਚ ਮੈਂ ਆਪਣੇ ਆਪ ਨੂੰ ਹੀ ਆਖਾਂਗਾ ਵੀ ਮੈਂ ਹੀ ਮੂਰਖ ਹਾਂ ਬਾਕੀ ਤਾਂ ਸਾਰੇ ਸਿਆਣੇ ਨੇ। ਪਰ ਜਿਨ੍ਹਾਂ ਦੇ ਉੱਤੇ ਮਿਹਰ ਦੀ ਨਜ਼ਰ ਪੈ ਗਈ ਸਾਧ ਸੰਗਤ ਜੀ ਉਹ ਨੀ ਮੂਰਖ, ਕਿਉਂਕਿ ਮੂਰਖ ਦੀ ਨਿਸ਼ਾਨੀ ਵੀ ਅਗਲੇ ਬੰਨੇ ਆ ਜਾਵੇਗੀ। ਪਰ ਕਹਿੰਦੇ ਤੈਨੂੰ ਨੀ ਜ਼ਰੂਰਤ ਕਹਿਣ ਦੀ ਵੀ ਕੌਣ ਮੂਰਖ ਕੌਣ ਸਿਆਣਾ, ਤੂੰ ਕਿਵੇਂ ਨਿਰਣਾ ਕਰੇਗਾ। ਹਾਂ ਜੇ ਕਹਿਣਾ ਬਾਬਾ ਮੂਰਖ ਹਾਂ ਮੈਂ ਹੀ ਮੂਰਖ ਹਾਂ ਜੀ, ਨਾਵੇ ਬਲ ਜਮੇਰ ਤੇ ਕਿਰਪਾ ਕਰ ਦਿਓ, ਮੇਰੀ ਮੂਰਖਤਾ ਚਲੀ ਜਾਵੇ, ਨਾਮ ਨਾਲ ਪਿਆਰ ਲੱਗ ਜਾਵੇ ਮੇਰਾ।
ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਓ।
ਤੂੰ ਸ੍ਰਿਸ਼ਟੀ ਦਾ ਕਰਤਾ, ਤੂੰ ਅੰਤਰਜਾਮੀ ਆ, ਤੂੰ ਤਨਾਈ ਵਾਲਾ ਹੈ, ਤੇ ਫਿਰ ਤੇਰੇ ਨਾਮ ਕਰਕੇ ਤਰਨਾ ਹੁੰਦਾ। ਮੈਂ ਇਹ ਸੁਣ ਲਿਆ ਵੀ ਤੇਰੇ ਨਾਮ ਕਰਕੇ ਪਾਰ ਉਤਰੀ ਦਾ, ਕਿਰਪਾ ਕਰ ਤੇਰੇ ਨਾਮ ਨਾਲ ਮੇਰਾ ਪਿਆਰ ਲੱਗੇ
ਰਹਾਓ।
ਸਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰਦੇ ਹਨ ਜੀ।
ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ।
ਕਹਿੰਦੇ ਅਸਲ ਵਿਚ ਮੂਰਖ ਵਿਚ ਵੀ ਤੇ ਸਿਆਣੇ ਵਿਚ ਵੀ ਜੋਤ ਤਾਂ ਇੱਕੋ ਹੀ ਹੈ ਨਾ ਪਰਮਾਤਮਾ ਦੀ, ਸਿਰਫ ਨਾ ਹੀ ਦੋ ਨੇ, ਇੱਕ ਮੂਰਖ ਹੈ ਇੱਕ ਸਿਆਣਾ। ਜੋਤ ਤਾਂ ਦੋਨਾਂ ਵਿਚ ਇੱਕੋ ਹੀ ਕੰਮ ਕਰਦੀ ਹੈ, ਕਲਾ ਤਾਂ ਦੋਨਾਂ ਵਿਚ ਇੱਕ ਹੀ ਪਰਮਾਤਮਾ ਦੀ ਹੈ।
ਸ਼ਕਤੀ ਦੋਨਾਂ ਵਿੱਚ ਇੱਕ ਹੀ ਪਰਮਾਤਮਾ ਦੀ, ਪੈਦਾ ਇੱਕੋ ਹੀ ਪਰਮਾਤਮਾ ਨੇ ਦੋਵੇਂ ਕੀਤੇ ਨੇ, ਤੱਤ ਦੋਨਾਂ ਦੇ ਪੰਜੇ ਪੰਜੀ ਨੇ, ਖੂਨ ਦਾ ਰੰਗ ਵੀ ਦੋਨਾਂ ਦਾ ਲਾਲ ਹੀ ਹੈ, ਕਹਿੰਦੀ ਇਸ ਕਰਕੇ ਮੈਂ ਕਿਵੇਂ ਨਿਰਣਾ ਕਰਾਂ ਜਦੋਂ ਦੋਨਾਂ ਵਿੱਚ ਤੇਰੀ ਜੋਤ ਹੈ ਤਾਂ।
ਮੂਰਖ ਸਿਰ ਮੂਰਖ ਜੇ ਮੰਨੇ ਨਾਹੀ ਨਾ,
ਪਰ ਕਹਿੰਦੇ ਜੇ ਬਿਲਕੁਲ ਦੇਖਣਾ ਹੀ ਪਵੇ ਭਾਈ, ਫਿਰ ਜੇ ਦੋਨਾਂ ਵਿੱਚ ਦੋਨਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ, ਜੋਤ ਵੀ ਇੱਕੋ ਹੀ ਦੋਵਾਂ ਵਿੱਚ, ਤੇ ਫਿਰ ਪਤਾ ਕੀ ਲੱਗੇ? ਕਹਿੰਦੇ ਪਤੇ ਵਾਸਤੇ ਤੁਹਾਨੂੰ ਨਿਸ਼ਾਨੀ ਦੱਸ ਦਿੰਦੇ ਆ, ਉਹ ਜੇ ਫਿਰ ਮੂਰਖ ਜਿਹੜਾ ਨਾਮ ਨੂੰ ਨਹੀਂ ਮੰਨਦਾ, ਬਾਕੀ ਤਾਂ ਸਾਰੀਆਂ ਚੀਜ਼ਾਂ ਨੂੰ ਮੰਨੀ ਜਾਂਦਾ ਪਰ ਨਾਮ ਨੂੰ ਨਾ ਮੰਨੇ, ਕਹਿੰਦੇ ਉਹ ਮੂਰਖ ਹੈ। ਕੱਲਾ ਮੂਰਖ ਹੀ ਨਹੀਂ, ਮੂਰਖਾਂ ਸਿਰ ਮੂਰਖ ਹੈ, ਕਹਿੰਦੇ ਮੂਰਖਾਂ ਦਾ ਜਥੇਦਾਰ ਉਹ ਪ੍ਰਧਾਨ ਹੈ, ਮੂਰਖਾਂ ਦਾ ਵੱਡਾ ਮੂਰਖ ਹੈ, ਸਗੋਂ ਸ਼੍ਰੋਮਣੀ ਮੂਰਖ ਜੇ ਮੰਨੇ ਨਾ ਹੀ ਨਾ, ਉਹ ਜਿਹੜਾ ਨਾਮ ਨੂੰ ਨਹੀਂ ਮੰਨਦਾ, ਬਾਕੀ ਸਭ ਕੁਝ ਮੰਨਣ ਲਈ ਤਿਆਰ ਹੈ, ਕਿਸੇ ਨੇ ਕੋਈ ਗੱਲ ਆਖ ਦਿੱਤੀ ਤੇ ਮੰਨ ਲੈਣੀ, ਕਿਸੇ ਨੇ ਕੋਈ ਸਲਾਹ ਦਿੱਤੀ ਤੇ ਮੰਨਣ ਲਈ ਤਿਆਰ ਹੈ, ਪਰ ਗੁਰੂ ਸਾਹਿਬ ਜੀ ਦਾ ਵਚਨ ਮੰਨਣ ਲਈ ਤਿਆਰ ਨਹੀਂ, ਨਾਮ ਦੀ ਗੱਲ ਮੰਨਣ ਲਈ ਤਿਆਰ ਨਹੀਂ। ਜੇ ਮਹਾਰਾਜ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਓ, ਜੇ ਮਹਾਰਾਜ ਕਹਿੰਦੇ ਸਵਾਸ ਸਵਾਸ ਸਿਮਰੋ ਗੋਬਿੰਦ, ਜੇ ਹਜ਼ੂਰ ਦਾ ਵਚਨ ਹੈ ਹਰ ਜਪਦਿਆਂ ਖਿਣ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਇਹ ਵਚਨ ਨਾ ਮੰਨੇ, ਨਾਮ ਵਾਲੀ ਗੱਲ ਨਾ ਮੰਨੇ, ਬਾਕੀ ਸਾਰਾ ਕੁਝ ਹੀ ਮੰਨੇ, ਅਸਲ ਵਿੱਚ ਕਹਿੰਦੇ ਉਹ ਵੱਡਾ ਮੂਰਖ ਜੇ ਫਿਰ।
ਗੁਰ ਦੁਆਰ ਨਾ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ,
ਕਹਿੰਦੇ ਗੁਰੂ ਦੁਆਰੇ ਨਾਮ ਦੀ ਪ੍ਰਾਪਤੀ ਗੁਰਦੁਆਰੇ ਤੋਂ, ਗੁਰੂ ਦੇ ਦੁਆਰੇ ਤੋਂ, ਗੁਰੂ ਦੇ ਚਰਨਾਂ ਤੋਂ ਹੁੰਦੀ ਹੈ, ਹੋਰ ਕਿਤੇ ਹੋ ਨਹੀਂ। ਜਿਹੜਾ ਨਾਮ ਨੂੰ ਮੰਨੇ ਹੀ ਨਾ ਉਹ ਤਾਂ ਮੂਰਖ ਹੋਇਆ, ਪਰ ਜੇ ਕਹਿੰਦੇ ਮੰਨਣ ਨੂੰ ਜੀ ਕਰ ਹੀ ਪਿਆ, ਚਲੋ ਨਾਮ ਭਾਈ ਨਾਮ ਦੀ ਪ੍ਰਾਪਤੀ ਹੋਵੇ ਤੇ ਮਿਲੇਗਾ ਕਿਥੋਂ? ਗੁਰਦੁਆਰੇ ਨਾ ਉਪਾਈ ਹੈ, ਨਾਮ ਦੀ ਪ੍ਰਾਪਤੀ ਗੁਰੂ ਦੁਆਰੇ ਤੋਂ ਹੈ, ਬਿਨ ਸਤਿਗੁਰ ਪੱਲੇ ਨਾ ਪਾਏ, ਸਤਿਗੁਰੂ ਤੋਂ ਬਿਨਾਂ ਨਾਮ ਪੱਲੇ ਨਹੀਂ ਪੈਂਦਾ। ਇਹ ਵੀ ਗੱਲ ਕਹਿੰਦੇ ਪੱਲੇ ਹੀ ਬੰਨ ਲੈ ਕਿ ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਣਾ, ਗੁਰੂ ਦੁਆਰਿਓ ਹੀ ਨਾਮ ਦੀ ਪ੍ਰਾਪਤੀ ਹੈ।
ਸਤਿਗੁਰ ਕੈ ਭਾਣੇ ਮਨ ਵਸੈ ਤਾਂ ਰਹਿ ਲਿਵ ਲਾਏ,
ਸਤਿਗੁਰੂ ਦੀ ਆਗਿਆ ਹੋਵੇ, ਉਹਦਾ ਭਾਣਾ ਹੋਵੇ, ਉਹਦੀ ਮਿਹਰ ਦੀ ਨਜ਼ਰ ਹੋਵੇ, ਤਾਂ ਮਨ ਚ ਵਸਦਾ ਇਹ ਨਾਮ, ਤੇ ਜੇ ਉਹਦੀ ਕਿਰਪਾ ਨਾਲ ਇੱਕ ਵਾਰੀ ਨਾਮ ਮਨ ਚ ਵਸ ਜਾਵੇ ਤੇ ਦਿਨੇ ਰਾਤ ਲਿਵ ਫਿਰ ਨਾਮ ਨਾਲ ਹੀ ਲੱਗੀ ਰਹਿੰਦੀ ਹੈ ਜੀ।
ਰਾਜੰਗ ਰੰਗੰ ਰੂਪੰਗ ਮਾਲੰਗ ਜੋਬਨ ਤੇ ਜੁਆਰੀ,
ਕਹਿੰਦੇ ਨੇ ਜਿਹਨਾਂ ਦੀ ਸਾਰੀ ਉਮਰ ਸਾਧ ਜੀ ਰਾਜ ਰੰਗ ਵਿੱਚ, ਰੂਪ ਮਾਲ ਜੋਬਨ ਦੇ ਵਿੱਚ, ਜਵਾਨੀ ਦਾ ਮਾਣ ਕਰਨ ਵਿੱਚ ਹੀ ਲੰਘ ਗਈ, ਦੁਨੀਆਂ ਦੇ ਰੰਗ ਤਮਾਸ਼ਿਆਂ ਚ ਹੀ, ਰਾਜੰਗ ਰੰਗੰ ਰੂਪੰਗ ਮਾਲੰਗ ਜੋਬਨ, ਕਹਿੰਦੇ ਜਿਹਨਾਂ ਦੀ ਸਾਰੀ ਉਮਰ ਇਸ ਪਾਸੇ ਧਿਆਨ ਕੀਤਿਆਂ ਲੰਘ ਗਈ, ਉਹ ਅਸਲ ਵਿੱਚ ਜੁਆਰੀ ਨੇ। ਜੁਆਰੀ ਉਹ ਹੁੰਦਾ ਸਾਸ ਜਿਹੜਾ ਜੂਆ ਖੇਡੇ, ਜਿਹੜਾ ਜੂਏ ਤੇ ਲਾ ਦੇਵੇ ਬਾਜੀ, ਤੇ ਅਖੀਰ ਨੂੰ ਜੁਆਰੀ ਨੇ ਹਾਰਨਾ ਹੀ ਹੁੰਦਾ, ਕਿੰਨੇ ਕੁ ਦਿਨ ਜਿੱਤ ਕੇ ਆਵੇਗਾ। ਕਹਿੰਦੇ ਅਸਲ ਵਿੱਚ ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਗੁਰੂ ਦੁਆਰੇ ਨੂੰ ਛੱਡ ਕੇ, ਰਾਜ ਰੰਗ ਦੁਨੀਆਂ ਦੇ ਤਮਾਸ਼ੇ, ਫਿਰ ਇਸੇ ਤਰ੍ਹਾਂ ਰੂਪ ਤੇ ਮਾਲ ਜੋਬਨ ਜਵਾਨੀ ਦਾ ਮਾਣ, ਜਿਹਨਾਂ ਨੇ ਸਿਰਫ ਇੱਥੇ ਕੁ ਆਪਣੀ ਬਿਰਤੀ ਲਾਈ ਹੈ, ਉਹ ਜਵਾਰੀ ਹਨ ਅਸਲ ਚ।
ਛੁਕਮੀ ਬਾਦੇ ਪਾਸੇ ਖੇਲ ਚੌਪੜ ਏਕ ਸਾਰੀ,
ਕਹਿੰਦੇ ਉਹ ਵੀ ਅਸਲ ਵਿੱਚ ਮਹਾਰਾਜ ਦੇ ਹੁਕਮ ਦੇ ਬੱਧੇ ਹੀ ਇਹ ਜੂਆ ਖੇਡੀ ਜਾਂਦੇ ਆ, ਨਾਮ ਸਾਰੀ ਉਮਰ ਚੇਤੇ ਨਹੀਂ ਆਉਂਦਾ, ਦੁਨੀਆਂ ਦੇ ਰੰਗ ਤਮਾਸ਼ੇ ਸਾਰੀ ਉਮਰ ਹੀ ਨਹੀਂ ਭੁੱਲਦੇ। ਚੌਪੜ ਏਕ ਸਾਰੀ, ਕਹਿੰਦੇ ਇਹ ਅਸਲ ਵਿੱਚ ਮਾਇਆ ਦੇ ਪ੍ਰਭਾਵ ਦੀ ਚੌਪੜ ਉਹਨਾਂ ਨੇ ਵਿਛਾਈ ਹੋਈ ਹੈ, ਤੇ ਅਖੀਰ ਦੀ ਬਾਕੀ ਇਹ ਦੁਨੀਆਂ ਦੇ ਰੰਗ ਤਮਾਸ਼ਿਆਂ ਚ ਬਿਰਤੀ ਲੱਗਣ ਕਰਕੇ ਉਹਨਾਂ ਨੂੰ ਜੀਵਨ ਦੀ ਬਾਜੀ ਹਾਰ ਕੇ ਜਾਣਾ ਪਵੇਗਾ।
ਜਗ ਚਤਰ ਸਿਆਣਾ ਭਰਮ ਭੁਲਾਣਾ ਨਾਉ ਪੰਡਿਤ ਪੜੇ ਗਾਵਾਰੀ,
ਜਗ ਸਾਧ ਸੰਗ ਜੀ ਕਹਿੰਦੇ ਉਹਨੂੰ ਜਿਆਦਾ ਚਤਰ ਤੇ ਸਿਆਣਾ ਮੰਨਦਾ ਜਿਹੜਾ ਮਾਇਆ ਬਹੁਤੀ ਕਮਾਉਂਦਾ ਹੋਵੇ, ਭਾਵੇਂ ਭਰਮ ਚ ਪਏ ਦੀ, ਭਾਵੇਂ ਉਹ ਦੁਨੀਆਂ ਦੇ ਰੰਗ ਤਮਾਸ਼ਿਆਂ ਚ ਫਸਿਆ ਹੋਵੇ ਸਾਰਾ, ਪਰ ਕਹਿੰਦੇ ਸੰਸਾਰ ਸਿਆਣਾ ਉਹਨੂੰ ਹੀ ਮੰਨਦਾ ਜਿਹਦੇ ਕੋਲੇ ਸਾਧ ਸੰਗ ਜੀ ਪੈਸੇ ਚਾਰ ਹੈਗੇ ਨੇ, ਉਹਨਾਂ ਦੇ ਮੂਰਖ ਵੀ ਸਿਆਣੇ ਬਣ ਜਾਂਦੇ ਆ। ਮਹਾਰਾਜ ਦੇ ਵਚਨ ਕਹਿੰਦੇ ਆਸ ਹੋਏ ਤਾਂ ਮੁਗਧ ਸਿਆਣਾ, ਆਸ ਕਹਿੰਦੇ ਮਾਇਆ ਨੂੰ, ਕਹਿੰਦੇ ਕਿਸੇ ਦੇ ਘਰੇ ਮਾਇਆ ਹੋਵੇ ਉਹਦਾ ਮੂਰਖ ਵੀ ਸਿਆਣਾ ਹੀ ਗਿਣਿਆ ਜਾਂਦਾ, ਪੈਸੇ ਨਾ ਕੋਲ ਹੋਣ ਤੇ ਕਿਸੇ ਸਿਆਣੇ ਦੇ ਵੀ ਸਾਧ ਸੰਗਤ ਜੀ ਕੋਈ ਕਦਰ ਨਹੀਂ ਕਰਦਾ, ਸੰਸਾਰ ਦੀ ਬਿਰਤੀ ਏਦਾਂ ਦੀ ਹੈ। ਆਸ ਹੋਏ ਤਾਂ ਮੁਗਧ ਸਿਆਣਾ, ਸੰਸਾਰ ਦਾ ਜਗ ਚਤਰ ਸਿਆਣਾ ਭਰਮ ਭੁਲਾਣਾ, ਕਹਿੰਦੇ ਜਿਹੜੇ ਭਰਮ ਵਿੱਚ ਪਏ ਨੇ ਪਰਮਾਤਮਾ ਤੋਂ ਦੂਰ ਨੇ, ਜਗ ਉਹਨਾਂ ਨੂੰ ਸਿਆਣੇ ਕਹੀ ਜਾਂਦਾ, ਉਹਨਾਂ ਨੂੰ ਚਾਤਰ ਮੰਨਦਾ ਬਹੁਤੇ, ਨਾ ਉਹ ਪੰਡਿਤ ਪੜੇ ਗਵਾਰੀ, ਤੇ ਕਹਿੰਦੇ ਨੇ ਸੰਸਾਰ ਨੇ ਉਹਨਾਂ ਲੋਕਾਂ ਦਾ ਨਾਂ ਵਿਦਵਾਨ ਤੇ ਪੰਡਿਤ ਰੱਖ ਲਿਆ ਜਿਹੜੇ ਗਵਾਰ ਤੇ ਮੂਰਖ ਸਨ, ਉਹਨਾਂ ਨੂੰ ਦੁਨੀਆਂ ਚਾਤਰ ਕਿਉਂ? ਮਹਾਰਾਜ ਦੇ ਬਚਨ ਨਾ ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਦੁਨੀਆਂ ਉਹਨਾਂ ਨੂੰ ਥਾਪੀਆਂ ਦੇਣ ਦੀ ਸਾਹ ਸੰਗਤ ਜਿਹਨਾਂ ਕੋਲ ਚਾਰ ਕੌਡੀਆਂ ਨੇ, ਕਹਿੰਦੇ ਬੜਾ ਵੀ ਕਮਾਲ ਦਾ ਬੰਦਾ ਇਹ, ਹੈਜੂ ਕੋਲ ਕੁਝ, ਭਾਵੇਂ ਉਹ ਭਰਮ ਚ ਪਿਆ ਹੋਵੇ। ਕਹਿੰਦੇ ਸੰਸਾਰ ਦੀ ਬਿਰਤੀ ਅਸੀਂ ਅੱਖੀ ਦੇਖੀ, ਲੋਕ ਪੰਡਿਤ ਉਹਨਾਂ ਨੂੰ ਆਖੀ ਜਾਂਦੇ ਆ ਜਿਹੜੇ ਅਸਲ ਵਿਚ ਗਵਾਰ ਹਨ।
ਨਾ ਓਮ ਵਿਸਾਰ ਹੈ ਬੇਦ ਸੰਭਾਲ ਹੈ ਬਿਖ ਭੂਲੇ ਲੇਖਾਰੀ।
ਕਹਿੰਦੇ ਨੇ ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਤੇ ਉਵੇਂ ਵੇਦ ਵੀ ਪੜ੍ਹਦੇ ਆ, ਉਵੇਂ ਬੜੇ ਬੜੀਆਂ ਪੋਥੀਆਂ ਲਿਖੀ ਜਾਂਦੇ ਆ, ਪਰ ਨਾਮ ਦੀ ਵਿਚ ਇੱਕ ਵੀ ਗੱਲ ਨਹੀਂ। ਅਸਲ ਵਿਚ ਉਹ ਭਰਮ ਵਿਚ ਭੁੱਲੇ ਨੇ, ਪਰ ਲੋਕਾਂ ਨੇ ਉਹਨਾਂ ਨੂੰ ਵਿਦਵਾਨ ਮੰਨ ਲਿਆ ਅੱਜ ਕੱਲ।
ਕੱਲਰ ਖੇਤੀ ਤਰਵਰ ਕੰਠੇ ਬਗ ਬਹਿਰ ਕਜਲ ਝਰ।
ਕਹਿੰਦੇ ਜਿਵੇਂ ਕੱਲਰ ਦੀ ਖੇਤੀ ਕਦੇ ਨੀ ਉੱਗੀ, ਜਿਹੜਾ ਦਰਿਆ ਦੇ ਕਿਨਾਰੇ ਤੇ ਰੁੱਖ ਹੋਵੇ ਉਹਦੀ ਕੋਈ ਆਸ ਨਹੀਂ ਹੁੰਦੀ। ਚਿੱਟੇ ਕੱਪੜੇ ਪਾ ਕੇ ਸਾਧ ਸੰਗਤ ਜੀ ਕੋਈ ਕੱਜਲ ਆਪਣੇ ਉੱਤੇ ਝਾੜ ਲਵੇ ਸਾਰਾ, ਤੇ ਆਪਣੇ ਬਸਤਰਾਂ ਨੂੰ ਚਿੱਟੇ ਨਹੀਂ ਰੱਖ ਸਕਦਾ। ਜਿਵੇਂ ਇਹ ਤਿੰਨੇ ਗੱਲਾਂ ਕਦੀ ਵੀ ਸਥਾਈ ਨਹੀਂ ਹੁੰਦੀਆਂ। ਕਲਰ ਵਿੱਚ ਬੀਜ ਪਾਇਆ ਖੇਤੀ ਨਹੀਂ ਉੱਗਦੀ, ਦਰਿਆ ਦੇ ਬਿਲਕੁਲ ਕਿਨਾਰੇ ਤੇ ਢਾਹੇ ਤੇ ਜਿਹੜਾ ਰੁੱਖ ਹੋਵੇ ਉਹਦੀ ਕੋਈ ਆਸ ਨਹੀਂ ਹੁੰਦੀ, ਪਤਾ ਨੀ ਕਦੋਂ ਡਿੱਗ ਪਵੇਗਾ। ਤੇ ਚਿੱਟੇ ਕੱਪੜੇ ਪਾ ਕੇ ਜੇ ਕੋਈ ਕਾਲਖ ਪਰਸੀ ਜਾਵੇ ਉਹਦੇ ਬਸਤਰ ਕਿਵੇਂ ਚਿੱਟੇ ਰਹਿ ਸਕਦੇ। ਜਿਵੇਂ ਇਹ ਤਿੰਨੇ ਗੱਲਾਂ ਹਨ, ਚਿੱਟੇ ਬਸਤਰ ਨਹੀਂ ਰਹਿ ਸਕਦੇ, ਦਰਿਆ ਦੇ ਕਿਨਾਰੇ ਤੇ ਰੁੱਖ ਦੀ ਉਮੀਦ ਕੋਈ ਨਹੀਂ, ਤੇ ਕਲਰ ਵਿੱਚ ਖੇਤੀ ਨਹੀਂ ਉੱਗਦੀ ਜੀ।
ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬ ਜਰ।
ਉਸੇ ਤਰ੍ਹਾਂ ਜਾਣ ਲਓ ਵੀ ਸੰਸਾਰ ਤ੍ਰਿਸ਼ਨਾ ਦੀ ਕੋਠੀ ਹੈ। ਜਿਹੜਾ ਇਹਦੇ ਵਿੱਚ ਪੈ ਜਾਵੇਗਾ ਮਹਾਰਾਜ ਦੇ ਨਾਮ ਦਾ ਆਸਰਾ ਨਾ ਲਵੇ ਤੇ ਸੜੇਗਾ ਫਿਰ ਤ੍ਰਿਸ਼ਨਾ ਦੀ ਅੱਗ ਚ। ਇਹ ਵੀ ਓਦਾਂ ਹੀ ਸੱਚ ਹੈ ਜਿਵੇਂ ਇਹ ਸੱਚ ਹੈ ਵੀ ਕਲਰ ਚ ਖੇਤੀ ਨਹੀਂ ਹੁੰਦੀ। ਇਹ ਵੀ ਉਸੇ ਤਰ੍ਹਾਂ ਸੱਚ ਹੈ ਜਿਵੇਂ ਇਹ ਸੱਚ ਹੈ ਵੀ ਦਰਿਆ ਦੇ ਕਿਨਾਰੇ ਤੇ ਰੁੱਖ ਦੀ ਬਹੁਤੀ ਲੰਮੀ ਉਮਰ ਨਹੀਂ ਹੁੰਦੀ। ਜਿਵੇਂ ਇਹ ਸੱਚ ਹੈ ਵੀ ਕੋਈ ਚਿੱਟੇ ਬਸਤਰ ਪਾ ਕੇ ਕਾਲੀ ਤੌੜੀ ਚੁੱਕੀ ਫਿਰੇ ਤੇ ਭਲਾ ਦਾਗ ਲੱਗਣ ਤੋਂ ਕਿਵੇਂ ਬਚ ਸਕਦਾ, ਲੱਗੇਗਾ ਹੀ ਲੱਗੇਗਾ। ਤੁਰਮੇ ਦੀ ਵਰਖਾ ਵਿੱਚ ਚਿੱਟੇ ਬਸਤਰ ਪਾ ਕੇ ਖਲੋ ਜਾਵੇ ਤੇ ਆਖੇ ਬਸਤਰ ਕਾਲੇ ਨਹੀਂ ਹੋਣ ਦੇਣੇ ਕਿਵੇਂ, ਜਿਵੇਂ ਉਹ ਸੱਚ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਾਣ ਲਓ ਇਹ ਸੱਚ ਹੈ ਵੀ ਸੰਸਾਰ ਤ੍ਰਿਸ਼ਨਾ ਦਾ ਭਰਿਆ ਹੋਇਆ ਕੋਠਾ, ਇਹ ਤ੍ਰਿਸ਼ਨਾ ਦੀ ਅੱਗ ਹੀ ਬਲੀ ਜਾਂਦੀ ਹੈ। ਇਹ ਸੰਸਾਰ ਤਿਸੈ ਕੀ ਕੋਠੀ ਜੋ ਪੈਸਾ ਸੋ ਗਰਭ ਜਰੈ। ਕਹਿੰਦੇ ਜਿਹੜਾ ਇਹਦੇ ਵਿੱਚ ਪਵੇਗਾ ਤ੍ਰਿਸ਼ਨਾ ਦੀ ਅੱਗ ਵਿੱਚ, ਜਰੇ ਹੁੰਦਾ ਜਲਣਾ ਉਹ ਜਲ ਜਾਵੇਗਾ। ਪਰ ਕਿਵੇਂ, ਕਿਉਂਕਿ ਇਹ ਹੰਕਾਰ ਕਰਕੇ, ਹੰਕਾਰੀ ਬੰਦੇ ਚ ਤ੍ਰਿਸ਼ਨਾ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ ਹੁੰਦੀ ਹੈ। ਤੇ ਸੰਸਾਰ ਤੇ ਕਹਿੰਦੇ ਹੈ ਹੀ ਤ੍ਰਿਸ਼ਨਾ ਦਾ ਸਮੁੰਦਰ, ਪਰਮਾਤਮਾ ਦਾ ਨਾਮ ਹੈ ਜਿਹੜਾ ਇਸ ਅੱਗ ਤੋਂ ਬਚਾ ਸਕਦਾ। ਹਜ਼ੂਰ ਦੇ ਬਚਨ ਨੂੰ ਕਹਿੰਦੇ ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਖੁਨਕ ਹੁੰਦਾ ਠੰਡਾ। ਕਹਿੰਦੇ ਦੁਨੀਆਂ ਤਾਂ ਮੇਰੀ ਅੱਗ ਹੀ ਹੈ, ਹਾਂ ਪਰਮਾਤਮਾ ਦਾ ਨਾਮ ਇੱਕ ਠੰਡਾ ਇਹਦੇ ਵਿੱਚ ਸਿਰਫ, ਨਹੀਂ ਤੇ ਕਿਸੇ ਬਣੇ ਈਰਖਾ ਦੀ ਅੱਗ, ਕ੍ਰੋਧ ਦੀ ਅੱਗ, ਵੈਰ ਦੀ ਅੱਗ, ਲੋਭ ਦੀ ਅੱਗ ਕਿੰਨੀਆਂ ਨੇ। ਕਹਿੰਦੇ ਤੇ ਸੰਸਾਰ ਤੇ ਸਿਰਫ ਅੱਗ ਹੀ ਅੱਗ ਹੈ। ਆਤਸ ਦੁਨੀਆ, ਆਤਿਸ਼ ਕਹਿੰਦੇ ਨੇ ਸਾਧ ਸੰਗਤ ਜੀ ਅੱਗ ਨੂੰ, ਆਤਿਸ਼ਬਾਜੀ ਅੱਗ ਦੀਆਂ ਖੇਡਾਂ, ਦੁਨੀਆਂ ਅੱਗ, ਹੁਣ ਨਾਮ ਖੁਦਾਇਆ, ਹਾਂ ਠੰਡਾ ਪਰਮਾਤਮਾ ਦਾ ਨਾਮ ਜ਼ਰੂਰ ਹੈ। ਪਰ ਨਾਮ ਨੂੰ ਛੱਡ ਕੇ ਜਿਹੜਾ ਕਹਿੰਦੇ ਇਸ ਤ੍ਰਿਸ਼ਨਾ ਦੀ ਅੱਗ ਚ ਪੈ ਗਿਆ, ਫੜਨਾ ਪਵੇਗਾ ਆਤਿਸ਼ੇ ਕਰਕੇ। ਏਦਾਂ ਹੀ ਸੱਚ ਹੈ ਉਹਨੂੰ ਸੜਨਾ ਪੈਣਾ, ਜਿਵੇਂ ਕਲਰ ਚ ਬੀਜੀ ਖੇਤੀ ਸੱਚ ਹੈ ਵੀ ਨਹੀਂ ਉੱਗਦੀ। ਉਹ
ਰਈਅਤ ਰਾਜੇ ਕਹਾ ਸਬਾਏ ਦੋ ਅੰਤਰ ਸੋ ਜਾਸੀ।
ਕਹਿੰਦੇ ਰਾਜੇ ਤੇ ਪ੍ਰਜਾ ਦੋਨੇ ਹੀ ਦੇਖੋ ਕਿੱਥੇ ਗਏ ਨੇ। ਜਿਹੜਾ ਵੀ ਪੈਦਾ ਹੋਇਆ ਭਾਵੇਂ ਰਾਜਾ ਸੀ, ਚੱਕਰਵਰਤੀ, ਬਾਦਸ਼ਾਹ ਸੀ, ਉਹਨੂੰ ਵੀ ਜਾਣਾ ਪੈਣਾ, ਭਾਵੇਂ ਪ੍ਰਜਾ ਸੀ, ਗਰੀਬ ਸੀ, ਜਾਣਾ ਸੰਸਾਰ ਤੋਂ ਉਹਨੂੰ ਵੀ ਪੈਣਾ। ਰੇਤ ਰਾਜੇ ਕਹਾ ਸੁਭਾਏ, ਕਹਿੰਦੇ ਦੇਖੋ ਕਿੱਥੇ ਹੈ, ਜਿਹੜੇ ਪਹਿਲਾਂ ਦੇ ਰਾਜੇ ਮਹਾਰਾਜੇ ਸਨ ਉਹ ਦਿਸਦੇ ਨੇ ਅੱਜ ਕਿਤੇ? ਤੇ ਜੇ ਰਾਜੇ ਚਲੇ ਗਏ ਤੇ ਚਲੇ ਤੇ ਸਾਧ ਸੰਗਤ ਜੀ, ਪ੍ਰਜਾ ਨੇ ਵੀ ਜਾਣਾ। ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ। ਕਹਿੰਦੇ ਪ੍ਰਜਾ ਨੂੰ, ਰਾਜੇ ਨੂੰ ਕਾਲ ਇੱਕੋ ਜਿਹਾ ਹੀ ਮਾਰਦਾ, ਰਾਜਿਆਂ ਦਾ ਲਿਹਾਜ਼ ਨਹੀਂ ਉਹ ਕਰਦਾ। ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਜੀਤ ਫਿਰਿਆ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਆ ਰਾਜ ਹਜ਼ਾਰੇ। ਏਡੇ ਏਡੇ ਤਕੜੇ ਜਿਹੜੇ ਰਾਜੇ ਸਨ, ਜਿਨ੍ਹਾਂ ਦੇ ਸਾਧ ਸੰਗਤ ਜੀ ਸਵਾਰੀਆਂ ਵਾਸਤੇ ਤਬੇਲੇ ਭਰੇ ਸਨ, ਹਾਥੀਆਂ ਨਾਲ ਹੀ ਸ਼ਿੰਗਾਰਿਆ ਹੋਇਆਂ ਨਾਲ, ਜਿਨ੍ਹਾਂ ਨੇ ਸਭ ਦੇਸ਼ ਜਿੱਤੇ ਹੋਏ ਸਨ, ਇਹਨਾਂ ਦੀਆਂ ਜਿੱਤਾਂ ਦੇ ਨਗਾਰੇ ਉਹਨਾਂ ਦੇ ਦਰਵਾਜੇ ਤੇ ਸਦਾ ਹੀ ਵੱਜਦੇ ਰਹਿੰਦੇ ਸਨ, ਫਿਰ ਉਹ ਅੱਜ ਕਿੱਥੇ ਨੇ? ਭਾਵੇਂ ਕੋਈ ਰਾਜਾ ਸੀ, ਭਾਵੇਂ ਪ੍ਰਜਾ, ਕੋਈ ਅਮੀਰ, ਕੋਈ ਗਰੀਬ, ਜਿਹੜਾ ਇਸ ਜ਼ਮੀਨ ਤੇ ਆ ਗਿਆ, ਜ਼ਮੀਨ ਤੇ ਆਕਾਸ਼ ਦੇ ਵਿੱਚ, ਦੋ ਅੰਤਰ ਸੋ ਜਾਸੀ, ਦੋਹਾਂ ਦੇ ਅੰਦਰ ਆ ਗਿਆ ਜਿਹੜਾ, ਉਹਨੂੰ ਜਾਣਾ ਹੀ ਪੈਣਾ। ਭਾਵੇਂ ਉਹ ਕੋਈ ਰਾਜਾ ਸੀ, ਭਾਵੇਂ ਪ੍ਰਜਾ ਸੀ, ਸਰੀਰ ਕਰਕੇ ਸਦਾ ਵਾਸਤੇ ਸੰਸਾਰ ਤੇ ਕੋਈ ਨੀ ਕਦੇ ਵੀ ਰਿਹਾ। ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਿਵਾਰ। ਕਹਿੰਦੇ ਰਾਵਣ ਵਰਗੇ ਜਿਹੜੇ ਵਿਦਵਾਨ ਸਨ ਕਹਿੰਦੇ ਉਹ ਨੀ ਗਏ, ਤੇ ਰਾਮ ਚੰਦਰ ਜੀ ਵਰਗੇ ਜਿਹੜੇ ਅਵਤਾਰ ਸਨ ਉਹ ਨੀ ਗਏ, ਜਾਣਾ ਤਾਂ ਸਾਰਿਆਂ ਨੂੰ ਪਿਆ। ਜਿਹੜੇ ਵੀ ਆਕਾਸ਼ ਤੇ ਜ਼ਮੀਨ ਦੇ ਵਿੱਚ ਮਾਤ ਲੋਕ ਤੇ ਆਏ ਸਾਧ ਸੰਗਤ ਜੀ, ਉਹਨਾਂ ਨੂੰ ਜਰੂਰ ਜਾਣਾ ਪਵੇਗਾ। ਕਹਿੰਦੇ ਝਾਤੀ ਮਾਰ ਕੇ ਦੇਖ ਲਓ ਕਿੱਥੇ ਹਨ ਪੁਰਾਣੇ ਲੋਕ ਸਾਰੇ।
ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ।
ਹਾਲਾਂਕਿ ਜਾਣ ਨੂੰ ਭਾਵੇਂ ਚਿੱਤ ਸੰਸਾਰੀ ਜੀਵਾਂ ਦਾ ਸਾਧ ਸੰਗਤ ਜੀ ਨਹੀਂ ਕਰਦਾ ਤੇ ਯਤਨ ਵੀ ਕਰਦੇ ਕਿਸੇ ਤਰ੍ਹਾਂ ਇੱਥੇ ਬਣੇ ਰਹੀਏ ਨਾ ਹੀ ਜਾਣਾ ਪਵੇ। ਪਰ ਮਹਾਰਾਜ ਨੇ ਬਹੁਤ ਬਚਨ ਇਹਦੇ ਪ੍ਰਸਾਰਿਤ ਕੀਤੇ ਨੇ। ਉਹ ਕਹਿੰਦੇ ਨੇ ਅਖੀਰ ਯਤਨ ਕਰਨ ਵਾਲਿਆਂ ਨੂੰ ਵੀ ਸਾਧ ਸੰਗਤ ਜੀ ਜਾਣਾ ਪਿਆ। ਹਰਨਾਕਸ਼ ਵਰਗੇ ਚਲੇ ਗਏ ਜਿਹੜੇ ਕਹਿੰਦੇ ਸੀ ਅਸੀਂ ਮਰਨਾ ਹੀ ਨਹੀਂ, ਪਰ ਫਿਰ ਵੀ ਮਹਾਰਾਜ ਕਹਿੰਦੇ ਨੇ ਐਸੇ ਬਚਨ ਚੱਲਦੇ ਰਹਿੰਦੇ ਆ ਇਸ ਦੇਹ ਦੇ ਵੱਲੋਂ ਵੀ ਕਿਸੇ ਤਰ੍ਹਾਂ ਮੇਰਾ ਕੋਈ ਨਾ ਕੋਈ ਇੱਥੇ ਬਾਣੀ ਜਾਵੇ, ਰਹਿਣ ਦਾ ਪੱਕਾ ਸਬੀਲਾ, ਤਾਂ ਹੀ ਜਾਣਾ ਪਵੇ। ਧੰਨ ਕਹੇ ਤੂੰ ਵਸ ਮੈਂ ਨਾਲੇ, ਪੂਰੇ ਸੁਖਵਾਸੀ ਬਾਲਕ ਪਾਲੇ, ਤੁਝੇ ਬਿਨਾ ਹੋਂਕੇ ਤੇ ਹੀ ਨਾ ਲਿਖਿਆ ਵਚਨ ਦੇਹ ਛੋਟ ਨਾ ਜਾ ਸਾਹੇ। ਕਹਿੰਦੇ ਸਰੀਰ ਪ੍ਰਾਣਾਂ ਨੂੰ ਬੇਨਤੀਆਂ ਕਰਦਾ ਹੀ ਰਹਿੰਦਾ ਛੱਡ ਨਾ ਜਾਇਓ ਕਿਤੇ, ਕਿਉਂਕਿ ਤੁਹਾਡੇ ਬਿਨਾਂ ਮੈਨੂੰ ਕਿਸੇ ਨੇ ਪੁੱਛਣਾ ਨੀ। ਤੁਝੇ ਬਿਨਾਂ ਹੋਂਕੇ ਤੇ ਹੀ ਨਾ ਲਿਖਿਆ ਵਚਨ ਦੇਹ ਛੋਟ ਨਾ ਜਾ ਬਿਨਾਂ। ਇਹ ਸਰੀਰ ਉੱਥੇ ਪ੍ਰਾਣਾਂ ਨੂੰ ਕਹਿ ਰਿਹਾ ਵੀ ਵਚਨ ਕਰ ਲਓ ਸਾਡੇ ਨਾਲ, ਵੀ ਨਹੀਂ ਜਾਂਦੇ ਛੱਡ ਕੇ। ਪਰ ਕਹਿੰਦੇ ਨਹੀਂ, ਉਹਨਾਂ ਨੇ ਅੱਗਿਓਂ ਜਵਾਬ ਦਿੱਤਾ ਵੀ ਏਦਾਂ ਨਹੀਂ ਹੋ ਸਕਦਾ, ਅਸੀਂ ਤਾਂ ਕਿਸੇ ਦੇ ਗੁਲਾਮ, ਗਿਣਤੀ ਮਿਣਤੀ ਚ ਸਾਨੂੰ ਤੇਰੀ ਸੰਗਤ ਕਰਨ ਵਾਸਤੇ ਕਿਸੇ ਨੇ ਭੇਜਿਆ। ਠਾਕੁਰ ਕਹਿਆ ਹਾਂ ਹੁਕਮੀ ਬੰਦਾ, ਸੋ ਫਿਰ ਕਹਿਆ ਹਾਂ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਟਿਚਰ ਰੱਖ ਟਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠਸਤ ਦੱਸਦਾ ਹੈ। ਇਹ ਗੱਲਬਾਤ ਕਰਵਾ ਦਿੱਤੀ ਮਹਾਰਾਜ ਨੇ ਸਰੀਰ ਦੀ ਤੇ ਪ੍ਰਾਣਾ ਦੀ ਜਾਂ ਜੀਵ ਆਤਮਾ ਦੀ। ਸਰੀਰ ਤਰਲੇ ਲੈਂਦਾ ਵੀ ਮੈਨੂੰ ਛੱਡ ਕੇ ਨਾ ਜਾਇਓ, ਤੁਹਾਡੇ ਬਿਨਾਂ ਮੈਨੂੰ ਕਿਸੇ ਨੇ ਨੀ ਪੁੱਛਣਾ। ਅੱਗੇ ਉਹਨਾਂ ਨੇ ਆਖਿਆ ਨਹੀਂ ਅਸੀਂ ਤਾਂ ਭਾਈ ਕਿਸੇ ਦੇ ਹੁਕਮ ਚ ਹਾਂ। ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਉਹ ਬੜਾ ਵੱਡਾ ਮਾਲਕ ਹੈ, ਉਹਨੂੰ ਕਿਸੇ ਦੀ ਕਾਨ ਕਨੌਟ ਨਹੀਂ, ਅਸੀਂ ਨੀ ਉਹਦੇ ਅੱਗੇ ਅੜ ਸਕਦੇ, ਤੇਰੇ ਨਾਲ ਵਾਅਦਾ ਕਰ ਲਈਏ ਨਾ ਛੱਡ ਕੇ ਜਾਵਾਂਗੇ। ਨਹੀਂ ਨਹੀਂ ਇਹ ਤਾਂ ਜਦੋਂ ਉਹਦਾ ਹੁਕਮ ਹੋਇਆ ਉਦੋਂ ਜਾਣਾ ਹੀ ਪੈਣਾ। ਜਿਚਰ ਰੱਖਿਆ ਤਿਚਰ ਤੁਮ ਸੰਗ ਰਹਿਣਾ, ਜਿੰਨੀ ਦੇਰ ਰੱਖੇਗਾ ਉਨੀ ਦੇਰ ਤੇਰੇ ਨਾਲ ਰਵਾਂਗੇ, ਜਾਂ ਸੱਦੇ ਤਾਂ ਊਰਸ ਦੱਸਦਾ ਹੈ। ਜਦੋਂ ਉਹਨੇ ਸੱਦ ਲਿਆ ਅਸੀਂ ਉਸੇ ਵੇਲੇ ਚਲੇ ਜਾਣਾ, ਇਥੋਂ ਤੱਕ ਦੱਸ ਕੇ ਵੀ ਨੀ ਜਾਣਾ ਤੈਨੂੰ ਵੀ ਕਦੋਂ ਜਾਵਾਂਗੇ, ਜਾਣ ਲੱਗਿਆ ਵੀ ਨੀ ਦੱਸਣਾ ਵੀ ਅਸੀਂ ਚੱਲੇ ਹਾਂ, ਏਦਾਂ ਤੈਨੂੰ ਛੱਡ ਕੇ ਤੁਰ ਜਾਣਾ, ਕਿਉਂਕਿ ਜਦੋਂ ਉਹਦਾ ਹੁਕਮ ਆ ਗਿਆ ਸਾਨੂੰ ਜਾਣਾ ਪੈਣਾ। ਜੋ ਪ੍ਰੇ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝਿਆ ਚੰਚਲ ਕਾਚੇ। ਕਹਿੰਦੇ ਨੇ ਉਹਨੇ ਤਾਂ ਸੱਚੇ ਬਚਨ ਕਹਿ ਦਿੱਤੇ ਪਰ ਫਿਰ ਵੀ ਇਹ ਦੇ ਮੰਨ ਹੀ ਨੀ ਰਹੀ, ਵੀ ਉਹਨੇ ਆਖਿਆ ਸ਼ਾਇਦ ਮੇਰੇ ਨਾਲ ਹਾਸਾ ਮਖੌਲੀ ਕਰਦੇ। ਪਰ ਕਹਿੰਦੇ ਨਹੀਂ, ਵਿਚਾਰ ਕਰਕੇ ਦੇਖ ਲਿਓ, ਰਈਅਤ ਰਾਜੇ ਕਹਾਂ ਸੁਬਾਏ, ਦੋ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ। ਕਹਿੰਦੇ ਨੇ ਇਹ ਉਹ ਪੌੜੀ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਨੂੰ ਜਾਂਦੀ। ਕਿਹੜੀ? ਉਹ ਨਾਂ ਲਿਖੇ ਜਾਣ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਜਿਸ ਦੇ ਹਿਰਦੇ ਵਿਚ ਹੋ ਗਿਆ, ਉਹ ਸਾਧ ਸੰਗਤ ਜੀ ਫਿਰ ਚਿਰੰਜੀਵੀ ਹੈ, ਉਹ ਸਦਾ ਰਹਿਣ ਵਾਲਾ ਬਣ ਜਾਂਦਾ, ਕਿਉਂਕਿ ਪ੍ਰਮਾਤਮਾ ਸਦਾ ਰਹਿੰਦਾ, ਉਸ ਵਿਚ ਭੇਦ ਵੀ ਸਦਾ ਹੀ ਰਹੇਗਾ। ਮਹਾਰਾਜ ਦੇ ਬਚਨੇ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਕਿਉਂ ਨੀ ਮਰਦਾ ਬ੍ਰਹਮ ਗਿਆਨੀ? ਜੇ ਸਰੀਰ ਵੱਲ ਵੇਖਾਂਗੇ ਫਿਰ ਤਾਂ ਬ੍ਰਹਮ ਗਿਆਨੀ ਵੀ ਆਖਾਂਗੇ ਚਲੇ ਗਿਆ, ਪਰ ਗੁਰੂ ਕੀ ਬਾਣੀ ਕਹਿੰਦੀ ਗੁਰਮੁਖੋ ਬ੍ਰਹਮ ਗਿਆਨੀ ਨਹੀਂ ਜਾਂਦਾ, ਉਹ ਇੱਥੇ ਹੀ ਰਹਿੰਦਾ, ਉਹ ਸਿਰਫ ਤੱਤਾਂ ਚ ਤਾਤੀ ਮਿਲਾਉਂਦਾ, ਉਹਨੇ ਕਿਹੜਾ ਕਿਸੇ ਦੇਸ਼ ਨੂੰ ਗਮਨ ਕਰਨਾ। ਇਸ ਲਈ ਕਹਿੰਦੇ ਉਹ ਅਲੱਖ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਉਹ ਰਹਿਣਗੇ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਇਹ ਜ਼ਰੂਰ ਰਹਿਣਗੇ, ਪਰ ਬਾਕੀ ਕੁਝ ਨੀ ਰਹੇਗਾ। ਕੋਈ ਭਾਵੇਂ ਰਾਜਾ ਸੀ ਭਾਵੇਂ ਪਰਜਾ ਸੀ, ਇਹ ਸਤਸੰਗ ਜੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਭਾਵੇਂ ਸੱਚਾ ਉਪਦੇਸ਼ ਬਖਸ਼ਿਆ ਹੈ। ਸੋ ਸ਼ਬਦ ਦੀ ਸੰਪੂਰਨਤਾ ਹੋਈ, ਸਮਾਂ ਵੀ ਸਮਾਪਤ ਹੋਇਆ, ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਹੁੰਦੀਆਂ ਜੀ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕੇ ਸਾਜੀ ਨਵਾਜ ਕਿਰਪਾ ਕਰਕੇ ਕਿਰਪਾ ਕਰਨੀਆਂ, ਅਗਾਂਹ ਵਾਸਤੇ ਜ਼ਰੂਰ ਅਰਦਾਸ ਕਰਨੀ ਸਰਦਾ ਭਾਵਨਾ ਨਾਲ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਕਰਕੇ ਆਪਾਂ ਸਾਰੇ ਲਾਹ ਕਰ ਸਕੀਏ ਜੀ। ਕਹਿ ਸੁਣ ਦੇਖਿਆ ਕਤੇ ਨਾ ਛੁੱਟ ਗਿਆ ਖਣਖਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਣ ਲੈ ਨਾਨਕ ਮਾਰੇ ਉਤਾਰ, ਦੋ ਪੰਕਤੀਆਂ ਸੁਣ ਕੇ ਗੁਰਮੁਖਾਂ ਤੋਂ ਫਿਰ ਪਤੇ ਬੁਲਾਉਂਦੇ ਹਨ।
ਰਈਅਤ ਰਾਜੇ ਕਹਾਂ ਸਬਾਏ, ਦੋ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।